तो चित बंदे इम आई अब लीजे बचन पर तुए सद सिंगन दीवान लगाए कै बिचे आप खलुए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत सतगुरु गरीब नवाज पतत पावन भगत वछल धन धन श्री गुरु ग्रंथ साहिब जी महाराज जी के पवित्र चरणा च हाजरियां परके जिथे आप जी ने सतगुरु गरीब नवाज पातशाह जी महाराज जी के दर्शन परसे हन उथे नाल सतगुरां दी अमृतमई बाणी का कीर्तन सरवण किया है। गुरु पंथ का इतिहास गुरु खालसे पंथ का इतिहास सरवण करने लई आप जी गुरु चरणा विच जुड़ बैठे हो। ये पंथ दियां कुर्बानियां दे युग की कथा आरंभ हुई है। श्री गुरु पंथ प्रकाश अरदास की उस पौड़ी उस बंद की व्याख्या है जिहड़ा बंद आपां रोज अरदास विच गुरु साहब के चरणां च पढ़ते हाँ कि जिन्हां सिंघां सिंघणियां ने धर्म हेत सीस दिते बंद बंद कटाए खोपरियां लुहाईयां तां नारियां नाल चराए गुरुद्वारियां दी सेवा लई कुर्बानियां कीतियां धर्म नहीं हारिया तिना समूह शहीदां मुरीदां दी कमाई दा ध्यान करके खालसा जी बोलो जी वाहे। ये जिहड़ा बंद है अरदास दा इस अरदास दी व्याख्या है श्री गुरु पंथ प्रकाश। बाबा बंदा सिंह जी बहादुर दी कथा आरंभ हुई है। कलगीधर पातशाह जी महाराज जी कोलों थापड़ा लैके पांच तीर लैके सतगुरु सच्चे पातशाह जी महाराज जी का उपदेश ग्रहण करके बाबा बंदा सिंह जी बहादुर ने नांदेड़ तो तख्त सचखंड श्री हजूर साहब तो चाला पाया है। नाल बाबा विनोद सिंह कान सिंह बाज सिंह राम सिंह वर्गे सिंह आए ने और इन्हां सिंघां दी अगवाई विच निशाना ते नगारियां दी अगवाई विच बाबा बंदा सिंह जी बहादुर पंजाब वल वधे ने कलगीधर पातशाह जी महाराज जी का हुक्म सुन के। रस्ते विच आउंदे सिंघां दे कोलों महाराज जी दे कौतक सुणदे ने दशमें पातशाह जी महाराज जी का इतिहास सुनते ने। बाबा विनोद सिंह जी वर्गे सिंह गुरु पातशाह जी का पावन इतिहास बंदा सिंह बहादुर सुनाते ने। जदों साहबजादियां दी शहीदी का प्रसंग सुनता बंदा सिंह बहादुर कि किवें सतगुरां दे वड्डे सपुत्र वड्डे साहबजादे चमकौर दी गढ़ी विच शहीद होए ने ते छोटे साहबजादियां नूं किवें सरहंद दीआं नीहां च चिणिया गया है शीरखोर बालकां नूं भी नहीं बख्शिया गया ते सुण सुण के बंदा सिंह बहादुर नूं होर रोह चढ़दा होर वीर रस विच आउंदा इहदा चित करदा कि हुणे जावां सीधा सरहंद ते वजीदे पापी नूं जा के सोधा ला के मिट्टी च गर्क कर दें। चलदा चलदा जदों बुंदेलखंड दे इलाके च पहुंचिया बंदा सिंह बहादुर इत्थे नेड़े एक नगर विच डेरा कीता। मन विच ख्याल आया कि कलगीधर जी ने वचन कीता सी कि बंदा सिंह अगर कोई समस्या होवे कोई औखा समा होवे विपता दा समा होवे जां कोई कारज अटक जावे ते पांच सिंघां कोलों अरदास करामी वह कार्ज फतेह हो जाएगा वह समस्या दूर हो जाएगी। ਬਾਬਾ ਜੀ ਨੇ ਮਨ ਚ ਵਿਚਾਰ ਕੀਤੀ ਕਿ ਕਲਗੀਧਰ ਦੇ ਬਚਨ ਨੇ ਪਤਿਆ ਕੇ ਵੇਖ ਲਈਏ, ਭਰੋਸਾ ਤਾਂ ਹੈ ਸਤਿਗੁਰਾਂ ਦੇ ਉੱਤੇ, ਪਰ ਮਹਾਰਾਜ ਜੀ ਦੇ ਬਚਨ ਨਾਲੇ ਤਾਂ ਪਰਖ ਵਿਚ ਆ ਜਾਣਗੇ, ਨਾਲੇ ਹੁਣ ਸਮੱਸਿਆ ਹੈ ਕਿ ਸਿੰਘਾਂ ਦੇ ਕੋਲ ਲੰਗਰ ਪਾਣੀ ਵਾਸਤੇ ਰਸਤਾ ਬਸਤਾਂ ਨੇ ਖੁੱਟ ਗਈਆਂ, ਪ੍ਰਸ਼ਾਦੇ ਪਾਣੀ ਦਾ ਬੰਦੋਬਸਤ ਨਹੀਂ ਸੀ, ਮਾਇਆ ਖਤਮ ਹੋ ਗਈ ਹੈ, ਉਹਦਾ ਬੰਦੋਬਸਤ ਕਰਨ ਵਾਸਤੇ ਅਰਦਾਸ ਕਰਾਉਣੀ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਜਿਵੇਂ ਪੰਜ ਸਿੰਘਾਂ ਕੋਲ ਅਰਦਾਸ ਕਰਾਈ ਤੇ ਬਾਬਾ ਜੀ ਦਾ ਨਿਸ਼ਚਾ ਜੋ ਪਹਿਲਾਂ ਵੀ ਪੱਕਾ ਸੀ ਇਸ ਅਰਦਾਸ ਤੋਂ ਬਾਅਦ ਹੋਰ ਜ਼ਿਆਦਾ ਪਰਪੱਕ ਹੋ ਗਿਆ। ਆਓ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪ ਦੇ ਜੀਵਨ ਔਰ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ ਵਾਹਿਗੁਰੂ
ਗੁਰੂ ਸਾਹਿਬ ਜੀਓ, ਦੋਹੇਰਾ ਸੋਚਿਤ ਬੰਦਾ ਇਮ ਆਈ ਅਬ ਲੀਜੈ ਬਚਨ ਪਰਤੋਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮਨ ਵਿਚ ਹੁਣ ਇਸ ਤਰ੍ਹਾਂ ਖਿਆਲ ਆਇਆ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ ਸਨ ਕਿ ਜੇ ਕਿਸੇ ਕਾਰਜ ਦੀ ਪੂਰਤੀ ਕਰਨੀ ਆ ਤੇ ਪੰਜ ਸਿੰਘਾਂ ਦੇ ਕੋਲੋਂ ਅਰਦਾਸ ਕਰਵਾਈ, ਹੁਣ ਮਹਾਰਾਜ ਜੀ ਦੇ ਬਚਨ ਅਜਮਾ ਕੇ ਵੇਖੀਏ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਕਿੰਨੇ ਸਾਰਥਕ ਤੇ ਫਲੀਭੂਤ ਹੁੰਦੇ ਹਨ।
ਸਦ ਸਿੰਘਨ ਦੀਵਾਨ ਲਗਾਏ ਕਹਿ ਵਿੱਚੈ ਆਪ ਖਲੋਏ।
ਬਾਬਾ ਬੰਦਾ ਸਿੰਘ ਜੀ ਨੇ ਉਸ ਵਕਤ ਸਿੰਘਾਂ ਦਾ ਦੀਵਾਨ ਸਜਾਇਆ, ਖਾਲਸੇ ਦਾ ਦੀਵਾਨ ਸਜਾਇਆ, ਜਿਹੜੇ ਸਿੰਘ ਨਾਲ ਆਏ ਸਨ ਸ੍ਰੀ ਹਜੂਰ ਸਾਹਿਬ ਤੋਂ, ਰਸਤੇ ਵਿਚੋਂ ਵੀ ਕਈ ਸਿੰਘ ਨਾਲ ਰਲ ਗਏ ਸਨ, ਉਨ੍ਹਾਂ ਸਾਰੇ ਸਿੰਘਾਂ ਦਾ ਦੀਵਾਨ ਸਜਾਇਆ। ਸਾਰੇ ਸਿੰਘਾਂ ਦੇ ਦੀਵਾਨ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਬੈਠੇ ਨੇ, ਪੰਜ ਭੁਜੰਗੀ ਸਿੰਘ ਜਿਹੜੇ ਤਿਆਰ ਬਰ ਤਿਆਰ ਨੇ, ਪੰਜ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘ ਰਹਿਤ ਬਹਿਤ ਦੇ ਧਾਰਨੀ, ਉਨ੍ਹਾਂ ਪੰਜਾਂ ਸਿੱਖਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਗੁਰੂ ਚਰਨਾਂ ਵਿਚ ਅਰਦਾਸ ਕਰੋ। ਉਨ੍ਹਾਂ ਪੰਜਾਂ ਸਿੰਘਾਂ ਵਿਚ ਆਪ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਖਲੋਤੇ ਹਨ।
ਜੋ ਪਏ ਸਤਿਗੁਰ ਬਚਨ ਲਈਐ ਪਰਤਾਏ, ਸਿੱਖ ਪੰਜ ਤਿੰਨ ਲਏ ਬੁਲਾਏ।
ਸਤਿਗੁਰੂ ਜੀ ਦੇ ਬਚਨ ਅਜਮਾ ਕੇ ਵੇਖ ਲਈਏ, ਪਤਿਆ ਕੇ ਵੇਖ ਲਈਏ, ਇਹ ਸੋਚ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪੰਜ ਤਿਆਰ ਬਰ ਤਿਆਰ ਸਿੰਘ ਬੁਲਾਏ ਨੇ, ਜਿਹੜੇ ਬਾਣੀ ਤੇ ਬਾਣੇ ਦੇ ਦੋਨਾਂ ਦੇ ਧਾਰਨੀ ਨੇ, ਜਿਨ੍ਹਾਂ ਦੇ ਕੋਲ ਬਾਣੀ ਵੀ ਹੈ ਤੇ ਬਾਣਾ ਵੀ ਹੈ, ਦੋਵੇਂ ਚੀਜ਼ਾਂ ਨੇ ਖਾਲਸਾ ਜੀ। ਜੇ ਦੋਨਾਂ ਚੋਂ ਇੱਕ ਵੀ ਘੱਟ ਹੋਵੇ ਤੇ ਗੱਲ ਨਹੀਂ ਬਣਦੀ, ਬਾਣੀ ਤੇ ਬਾਣਾ ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਜਿਵੇਂ ਪੰਛੀ ਦੇ ਦੋ ਖੰਭ ਹੁੰਦੇ ਨੇ, ਉਹਨਾਂ ਦੋ ਖੰਭਾਂ ਦੇ ਨਾਲ ਉਹ ਪੰਛੀ ਆਕਾਸ਼ ਵਿਚ ਉਡਾਰੀ ਮਾਰਦਾ ਹੈ, ਇਸੇ ਤਰ੍ਹਾਂ ਗੁਰੂ ਕੇ ਸਿੱਖ ਰੂਪੀ ਪੰਛੀ ਦੇ ਵੀ ਦੋ ਖੰਭ ਨੇ, ਇੱਕ ਬਾਣੀ ਤੇ ਦੂਸਰਾ ਬਾਣ। ਬਾਣਾ ਸਾਡਾ ਬਾਹਰ ਦਾ ਕੇਸਾ ਧਾਰੀ ਹੋਣਾ, ਪੰਜ ਕੱਕਿਆਂ ਦੇ ਧਾਰਨੀ ਹੋਣਾ, ਤਿਆਰ ਬਰ ਤਿਆਰ ਹੋਣਾ, ਇਹ ਬਾਹਰ ਦਾ ਹੈ, ਤੇ ਬਾਣੀ ਜਿਹੜੀ ਸਾਡੇ ਅੰਦਰ ਵਰਤਦੀ ਹੈ, ਇਹ ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਤੋ ਜਿਹੜੇ ਬਾਣੀ ਤੇ ਬਾਣੇ ਦੇ ਧਾਰਨੀ ਪੰਜ ਸਿੰਘ ਸਨ, ਰਹਿਤ ਬਹਿਤ ਦੇ ਧਾਰਨੀ, ਜਿਨ੍ਹਾਂ ਦੀ ਰਹਿਤ ਦੇ ਵਿਚ ਕੋਈ ਢਿੱਲ ਮੱਠ ਨਹੀਂ ਸੀ, ਖਾਲਸਾ ਜੀ ਰਹਿਤ ਵਿਚ ਜਿਨ੍ਹਾਂ ਦੇ ਢਿੱਲ ਮੱਠ ਹੋਵੇ ਤਾਂ ਵੀ ਗੱਲ ਨਹੀਂ ਬਣਦੀ, ਰਹਿਤ ਵੀ ਜਿਹੜੀ ਪੂਰੀ ਹੋਵੇ, ਜਿਹੜੇ ਨਿਤਨੇਮੀ ਹੋਣ, ਬਾਣੀ ਪੜ੍ਹਨ ਵਾਲੇ ਹੋਣ, ਰਹਿਣੀ ਬਹਿਣੀ ਦੇ ਧਾਰਨੀ ਹੋਣ, ਕਥਨੀ ਕਰਨੀ ਦੇ ਸੂਰੇ ਹੋਣ, ਇਹੋ ਜਿਹੜੇ ਪੰਜ ਸਿੰਘ ਨੇ ਉਹ ਬਾਬਾ ਬੰਦਾ ਸਿੰਘ ਜੀ ਨੇ ਬੁਲਾਏ ਹਨ।
ਹੱਥ ਜੋੜ ਵਿਚ ਆਪ ਖਲੋਏ।
ਪੰਜ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਅਰਦਾਸਾ ਕਰੋ ਗੁਰੂ ਕਲਗੀਧਰ ਦੇ ਚਰਨਾਂ ਵਿਚ, ਅਰਦਾਸਾ ਸੋਧੋ। ਔਰ ਉਹਨਾਂ ਪੰਜਾਂ ਸਿੰਘਾਂ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਆਪ ਵੀ ਖਲੋਤੇ ਹਨ।
ਸਰਬੱਤ ਖਾਲਸੇ ਇਕ ਮਨ ਹੋਇਓ।
ਹੋਰ ਵੀ ਜਿੰਨੇ ਸਿੰਘ ਸਨ ਉਹ ਵੀ ਸਾਰੇ ਅਰਦਾਸ ਵਿਚ ਖਲੋਤੇ ਨੇ, ਸਰਬੱਤਰ ਖਾਲਸਾ ਜਿੰਨੇ ਸਿੰਘ ਨੇ ਉਹ ਸਾਰੇ ਇਸ ਅਰਦਾਸ ਵਿਚ ਸ਼ਾਮਲ ਹੋਏ ਹਨ।
ਨਹੀਂ ਖਰਚੇ ਅਬ ਹਮਰੇ ਪਾਸ, ਆਵੇ ਖਰਚਿਓ ਕਰੀ ਅਰਦਾਸ।
ਪੰਜ ਸਿੰਘਾਂ ਨੇ ਅਰਦਾਸ ਕੀਤੀ ਕਿ ਮਹਾਰਾਜ ਜੀ ਇਸ ਵੇਲੇ ਸਾਡੇ ਕੋਲ ਖਰਚਾ ਨਹੀਂ ਹੈ, ਸਫ਼ਰ ਕਰ ਰਹੇ ਹਾਂ ਤੇ ਸਫ਼ਰ ਦੇ ਦੌਰਾਨ ਸਿੰਘਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਵਾਸਤੇ ਮਾਇਆ ਚਾਹੀਦੀ ਹੈ, ਹਰ ਇੱਕ ਚੀਜ਼ ਰਸਤੇ 'ਚ ਮੁੱਲ ਖਰੀਦਣੀ ਪੈਂਦੀ ਹੈ, ਉਹਦੇ ਵਾਸਤੇ ਰੁਪਈਏ ਪੈਸੇ ਚਾਹੀਦੇ ਨੇ। ਇਸ ਵੇਲੇ ਜਿਹੜਾ ਖਰਚ ਆ ਉਹ ਸਿੰਘਾਂ ਕੋਲ ਮਸਤਾਨਾ ਹੋ ਗਿਆ। ਸਿੰਘ ਇਹ ਨਹੀਂ ਕਹਿੰਦੇ ਕਿ ਸਾਡੇ ਕੋਲ ਖਰਚ ਮੁੱਕ ਗਿਆ, ਸਿੰਘਾਂ ਦੇ ਬੋਲਿਆਂ ਵਿੱਚ ਕਹਿੰਦੇ ਖਰਚ ਮਸਤਾਨਾ ਹੋ ਗਿਆ, ਮਸਤ ਹੋ ਗਿਆ। ਜੇ ਲੰਗਰ ਵੀ ਸਮਾਪਤ ਹੋ ਜਾਏ ਤੇ ਇਹ ਨਹੀਂ ਕਹਿੰਦੇ ਖਤਮ ਹੋ ਗਿਆ, ਕਹਿੰਦੇ ਲੰਗਰ ਮਸਤ ਹੋ ਗਿਆ। ਮਹਾਰਾਜ ਜੀ ਸਿੰਘਾਂ ਕੋਲ ਜਿਹੜਾ ਖਰਚਾ ਹੈ ਉਹ ਮਸਤ ਹੋ ਗਿਆ, ਆਪ ਜੀ ਕਿਰਪਾ ਕਰੋ, ਦਇਆ ਕਰੋ ਤਾਂ ਜੋ ਸਾਡੇ ਕੋਲ ਖਰਚਾ ਆ ਜਾਵੇ।
ਆਏ ਲੁਬਾਣੇ ਲੱਗ ਗਈ ਲਾਰ।
ਖਾਲਸਾ ਜੀ ਅਰਦਾਸ ਕਰਕੇ ਸਿੰਘ ਹਟੇ ਨੇ, ਉਸੇ ਦਿਨ ਅਰਦਾਸ ਦੀ ਕਲਾ ਵਰਤੀ। ਅਰਦਾਸ ਵਿੱਚ ਖਾਲਸਾ ਜੀ ਬੜੀ ਵੱਡੀ ਭਾਰੀ ਕਲਾ ਹੈ, ਅਰਦਾਸ ਵਿੱਚ ਅਸੰਭਵ ਵੀ ਸੰਭਵ ਹੋ ਜਾਂਦਾ। ਆਖੋ ਸਤਨਾਮ ਸ੍ਰੀ ਹਰਿ। ਅਰਦਾਸ ਕੀਤਿਆਂ ਅਸੰਭਵ ਵੀ ਸੰਭਵ ਹੋ ਜਾਂਦਾ, ਜਿਹੜਾ ਕੰਮ ਦੁਨੀਆਂ ਦੇ ਕਾਗਜ਼ਾਂ ਵਿੱਚ ਅਸੰਭਵ ਹੁੰਦਾ ਨਾ ਵੀ ਇਹ ਨਹੀਂ ਹੋ ਸਕਦਾ। ਸਤਿਗੁਰਾਂ ਦੇ ਚਰਨਾਂ ਤੇ ਭਰੋਸਾ ਰੱਖ ਕੇ ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਉਸ ਅਰਦਾਸ ਦੁਆਰਾ ਉਹ ਅਸੰਭਵ ਵੀ ਸੰਭਵ ਹੋ ਜਾਂਦਾ। ਅਰਦਾਸ ਕੀਤਿਆਂ ਮੂਕ ਬੋਲ ਪੈਂਦੇ ਨੇ, ਗੂੰਗੇ ਬੋਲ ਪੈਂਦੇ ਨੇ, ਅਰਦਾਸ ਕੀਤਿਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਤੱਕ ਵੀ ਠੀਕ ਹੋ ਜਾਂਦੀਆਂ। ਕਲਾ ਹੈ ਸਤਿਗੁਰਾਂ ਦੀ ਵਰਤਦੀ ਹੈ। ਤੂੰ ਇਸ ਪ੍ਰਕਾਰ ਨਾਲ ਅਰਦਾਸ ਕੀਤੀ ਜਦੋਂ ਪੰਜਾਂ ਸਿੰਘਾਂ ਨੇ, ਉਸੇ ਦਿਨ ਇੱਕ ਲੁਬਾਣਾ ਸਿੱਖ, ਖਾਲਸਾ ਜੀ ਜਿਹੜੇ ਲੁਬਾਣੇ ਸਨ ਇਹ ਪਹਿਲਾਂ ਢੋਆ ਢੁਆਈ ਦਾ ਕੰਮ ਕਰਦੇ ਸੀ, ਟਰਾਂਸਪੋਰਟ ਦਾ ਕੰਮ ਹੁੰਦਾ ਸੀ ਇਹਨਾਂ ਕੋਲ, ਲੁਬਾਣਿਆਂ ਕੋਲ, ਵਣਜਾਰਿਆਂ ਕੋਲ। ਇਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਗੱਡੇ ਰੱਖੇ ਹੁੰਦੇ ਸੀ, ਉਹਨਾਂ ਗੱਡਿਆਂ 'ਤੇ ਸਮਾਨ ਢੋਂਦੇ ਸਨ। ਉਸੇ ਇਲਾਕੇ ਦੇ ਵਿੱਚੋਂ ਜਿੱਥੇ ਬੁੰਦੇਲਖੰਡ ਦੇ ਇਲਾਕੇ 'ਚ ਬਾਬਾ ਬੰਦਾ ਸਿੰਘ ਜੀ ਉਤਰੇ ਹੋਏ ਸਨ, ਸਿੰਘਾਂ ਸਮੇਤ ਅਰਦਾਸ ਕੀਤੀ ਹੈ, ਉਥੋਂ ਹੀ ਕਿਤੇ ਉਹ ਲੁਬਾਣਾ ਸਿੱਖ ਲੰਘ ਰਿਹਾ ਸੀ। ਸ਼ਾਹੂਕਾਰ ਸੀ, ਉਹਨੇ ਦਸਵੰਧ ਦੀ ਮਾਇਆ ਆਪਣੇ ਕੋਲ ਇਕੱਠੀ ਕੀਤੀ ਹੋਈ ਸੀ। ਉਹਨੂੰ ਜਦੋਂ ਪਤਾ ਲੱਗਾ ਵੀ ਇੱਥੇ ਗੁਰੂ ਸਾਹਿਬ ਜੀ ਦਾ ਖਾਲਸਾ ਪੰਥ ਬਾਬਾ ਬੰਦਾ ਸਿੰਘ ਜੀ ਬਹਾਦਰ ਸਮੇਤ ਉਤਰਿਆ ਹੋਇਆ, ਤਾਂ ਉਹ ਲੁਬਾਣਾ ਸਿੱਖ ਚੱਲ ਕੇ ਬਾਬਾ ਜੀ ਦੇ ਕੋਲ, ਸਿੰਘਾਂ ਦੇ ਕੋਲ ਪਹੁੰਚਿਆ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਉਹਦੇ ਕੋਲ ਦਸਵੰਧ ਦੀ ਮਾਇਆ ਸੀ, ਕਿਉਂਕਿ ਗੁਰੂ ਕਾ ਸਿੱਖ ਗੁਰੂ ਦਾ ਦਸਵੰਧ, ਗੁਰੂ ਕੀ ਦਸਵੇਂ ਹਿੱਸੇ ਦੀ ਜਿਹੜੀ ਮਾਇਆ ਗੁਰੂ ਨਿਮਿਤ ਕੱਢਦਾ ਤੇ ਅੱਗੇ ਕਲਗੀਧਰ ਦੇ ਚਰਨਾਂ ਚ ਭੇਟ ਕਰਦਾ ਸੀ, ਦਸਮੇਸ਼ ਪਾਤਸ਼ਾਹ ਜੀ ਮਹਾਰਾਜ ਜੀ ਦੱਖਣ ਦਿਸ਼ਾ ਵਿਚ ਨੇ। ਇਸ ਕਰਕੇ ਨੇ ਆਖਿਆ ਵੀ ਖਾਲਸਾ ਵੀ ਸਤਿਗੁਰਾਂ ਦਾ ਰੂਪ ਹੈ, ਪੰਥ ਵੀ ਗੁਰੂ ਪਾਤਸ਼ਾਹ ਦਾ ਰੂਪ ਹੈ, ਸਤਿਗੁਰਾਂ ਦੇ ਸਿੰਘ ਵੀ ਗੁਰੂ ਪਾਤਸ਼ਾਹ ਦਾ ਹੀ ਰੂਪ ਨੇ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਕਈ ਹਜ਼ਾਰ ਰੁਪਈਆ ਜਿਹੜਾ ਦਸਵੰਧ ਦੀ ਮਾਇਆ ਇਸ ਲੁਬਾਣੇ ਸਿੱਖ ਨੇ ਆਪਣੇ ਕੋਲ ਇਕੱਠੀ ਕੀਤੀ ਹੋਈ ਸੀ ਉਹ ਲਿਆ ਕੇ ਭੇਟਾ ਕੀਤੀ ਹੈ।
ਸੋ ਬੰਦੇ ਆਏ ਅੱਗੇ ਧਰਿਓ।
ਜਿੰਨੀ ਮਾਇਆ ਸੀ ਦਸਵੰਧ ਦੀ ਦਸਵੇਂ ਹਿੱਸੇ ਦੀ, ਦਸਵੰਧ ਦਾ ਮਤਲਬ ਹੈ ਵੀ ਜੇ ਸੌ ਕਮਾਇਆ ਤੇ ਦਸ ਰੁਪਈਏ ਗੁਰੂ ਦੇ ਨੇ, ਹਜ਼ਾਰ ਕਮਾਇਆ ਤੇ ਸੌ ਰੁਪਇਆ ਗੁਰੂ ਪਾਤਸ਼ਾਹ ਦਾ ਹੈ, ਦਸ ਹਜ਼ਾਰ ਕਮਾਇਆ ਤੇ ਹਜ਼ਾਰ ਰੁਪਈਆ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨਾ, ਇੱਕ ਲੱਖ ਰੁਪਈਆ ਕਮਾਇਆ ਤੇ ਉਹਦੇ ਵਿੱਚੋਂ ਦਸ ਹਜ਼ਾਰ ਰੁਪਈਆ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨਾ, ਤੇ ਜੇ ਇਸੇ ਤਰ੍ਹਾਂ ਦਸਵਾਂ ਹਿੱਸਾ ਗੁਰੂ ਸਾਹਿਬ ਦੇ ਚਰਨਾਂ ਚ ਅਰਪਣ ਕਰਨਾ ਇਹ ਗੁਰਸਿੱਖ ਦਾ ਕਰਤੱਵ ਹੈ, ਔਰ ਉਹ ਦਸਵੇਂ ਹਿੱਸੇ ਨੂੰ ਯੋਗ ਸਥਾਨ ਤੇ ਵਰਤਣਾ, ਭਲੇ ਸਥਾਨ ਤੇ ਵਰਤਣਾ, ਉਹ ਪੰਥ ਦੇ ਚਰਨਾਂ ਵਿੱਚ ਭੇਟ ਕਰਨਾ, ਖਾਲਸੇ ਦੇ ਚਰਨਾਂ ਵਿੱਚ ਭੇਟ ਕਰਨਾ, ਇਹ ਹਰ ਇੱਕ ਸਿੱਖ ਦਾ ਫਰਜ਼ ਹੈ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਇਸ ਲੁਬਾਣੇ ਸਿੱਖ ਨੇ ਉਹ ਦਸਵੰਧ ਦੀ ਜਿੰਨੀ ਮਾਇਆ ਸੀ ਲਿਆ ਕੇ ਭੇਟ ਕੀਤੀ ਹੈ।
ਕਰਾਏ ਅਰਦਾਸ ਬੰਦਾ ਹੱਥ ਫੜਿਓ।
ਔਰ ਅਰਦਾਸ ਕੀਤੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸ ਲੁਬਾਣੇ ਸਿੱਖ ਦਾ ਬੜਾ ਸਤਿਕਾਰ ਕੀਤਾ, ਇਹਦਾ ਹੱਥ ਫੜਿਆ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੁਰੂ ਸਾਹਿਬ ਦੇ ਚਰਨਾਂ ਤੇ ਕੀਤੀ ਹੋਈ ਅਰਦਾਸ ਦੇ ਨਾਲ ਹੋਰ ਭਰੋਸਾ ਵੱਧ ਗਿਆ ਕਿ ਕਲਗੀਧਰ ਜੀ ਨੇ ਜਿਵੇਂ ਕਿਹਾ ਸੀ ਕਿ ਜਦੋਂ ਕੋਈ ਕੰਮ ਅਟਕ ਜਾਵੇ ਅਰਦਾਸ ਕਰੀ, ਪੰਜਾਂ ਸਿੰਘਾਂ ਦੇ ਕੋਲੋਂ ਅਰਦਾਸ ਕਰਵਾਈ, ਉਹ ਕਾਰਜ ਫਤਿਹ ਹੋ ਜਾਏਗਾ। ਤੇ ਵਾਕਈ ਉਹ ਕਾਰਜ ਫਤਿਹ ਹੋਇਆ, ਮਾਇਆ ਮਸਤਾਨੀ ਹੋਈ ਸੀ, ਪੰਜ ਸਿੰਘਾਂ ਨੇ ਅਰਦਾਸ ਕੀਤੀ ਆ ਤੇ ਉਸੇ ਵਕਤ ਮਾਇਆ ਹਾਜ਼ਰ ਹੋ ਗਈ। ਲੁਬਾਣਾ ਸਿੱਖ ਪਤਾ ਨੀ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਦਾ ਭੇਜਿਆ, ਸਾਨੂੰ ਲੱਭਦਾ ਇੱਥੇ ਆ ਪਹੁੰਚਿਆ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮਨ ਦਾ ਜਿਹੜਾ ਨਿਸ਼ਚਾ ਸੀ ਹੋਰ ਜ਼ਿਆਦਾ ਪ੍ਰਪੱਕ ਹੋ ਗਿਆ।
ਬੰਦੇ ਬੱਦੀ ਖਾਲਸੇ ਪ੍ਰੀਤ,
ਇਧਰ ਖਾਲਸੇ ਪ੍ਰਤੀ ਬੰਦਾ ਸਿੰਘ ਬਹਾਦਰ ਦੇ ਮਨ ਚ ਹੋਰ ਜ਼ਿਆਦਾ ਪ੍ਰੀਤ ਵੱਧ ਗਈ ਕਿ ਇਹ ਉਹ ਖਾਲਸਾ ਪੰਥ ਹੈ ਜਿਸ ਖਾਲਸੇ ਪੰਥ ਦੀ ਕਹੀ ਹੋਈ ਗੱਲ ਗੁਰੂ ਕਲਗੀਧਰ ਜੀ ਨਹੀਂ ਮੋੜਦੇ। ਜੇ ਖਾਲਸੇ ਨੇ ਅਰਦਾਸ ਕੀਤੀ ਤੇ ਸਤਿਗੁਰਾਂ ਨੇ ਉਸੇ ਵੇਲੇ ਉਹ ਅਰਦਾਸ ਪ੍ਰਵਾਨ ਕੀਤੀ ਹੈ, ਇਹਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮਨ ਵਿਚ ਖਾਲਸੇ ਪੰਥ ਪ੍ਰਤੀ ਹੋਰ ਜ਼ਿਆਦਾ ਪ੍ਰੀਤ ਤੇ ਸਤਿਕਾਰ ਵੱਧ ਗਿਆ।
ਨਿਸ਼ਚੈ ਭਇਓ ਬੰਦਾ ਮਦ ਚੀਤ,
ਬਾਬਾ ਬੰਦਾ ਸਿੰਘ ਜੀ ਦੇ ਮਨ ਦੇ ਅੰਦਰ ਪੂਰਨ ਤੌਰ ਤੇ ਪੱਕਾ ਨਿਸ਼ਚਾ ਬਣ ਗਿਆ, ਪੂਰਨ ਤੌਰ ਤੇ ਪ੍ਰਪੱਕ ਭਰੋਸਾ ਬਣ ਗਿਆ ਗੁਰੂ ਦੇ ਚਰਨਾਂ ਤੇ ਅਰਦਾਸ ਦਾ।
ਬੰਦਾ ਖਾਲਸੇ ਦੀਵਾਨ ਲਗਾਵੇ,
ਇਸੇ ਤਰ੍ਹਾਂ ਸਮਾਂ ਬੀਤਿਆ ਚੱਲਦੇ ਆ ਰਹੇ ਨੇ, ਵਧਦੇ ਆ ਰਹੇ ਨੇ। ਤੋ ਬਾਬਾ ਬੰਦਾ ਸਿੰਘ ਜੀ ਜਿੱਥੇ ਜਾਂਦੇ ਨੇ ਖਾਲਸੇ ਦਾ ਦੀਵਾਨ ਸਜਾਉਂਦੇ ਹਨ।
ਅਕਾਲ ਉਸਤ ਵਾਰ ਚੰਡੀ ਪੜਾਵੇ,
ਜਦੋਂ ਦੀਵਾਨ ਸਜਦਾ ਤੇ ਦੀਵਾਨ ਵਿਚ ਦਸਵੇਂ ਪਾਤਸ਼ਾਹ ਦੀ ਬਾਣੀ ਪੜੀ ਜਾਂਦੀ ਹੈ, ਵੀਰ ਅਸੀਂ ਬਾਣੀ ਸਿੰਘ ਪੜ ਪੜ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸੁਣਾਉਂਦੇ ਨੇ, ਸ੍ਰੀ ਅਕਾਲ ਉਸਤਤ ਸਾਹਿਬ ਦਾ ਪਾਠ ਸੁਣਾਉਂਦੇ ਨੇ, ਚੰਡੀ ਦੀ ਵਾਰ ਦਾ ਪਾਠ ਸੁਣਾਉਂਦੇ ਨੇ। ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਗਿਆਨ ਪ੍ਰਬੋਧ, ਚੌਵੀਸ ਅਵਤਾਰ, ਇਦਾਂ ਕਲਕੀ ਅਵਤਾਰ ਆਦਿ ਕੇ ਜਿੰਨੀਆਂ ਬਾਣੀਆਂ ਨੇ ਦਸਵੇਂ ਪਾਤਸ਼ਾਹ ਦੀਆਂ, ਫਿਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ, ਜਪਜੀ ਸਾਹਿਬ, ਸੁਖਮਣੀ ਸਾਹਿਬ, ਆਸਾ ਜੀ ਦੀ ਵਾਰ, ਹੋਰ ਬੇਅੰਤ ਬਾਣੀਆਂ ਜਿਹੜੀਆਂ ਨੇ ਉਹ ਸਿੰਘ ਪੜ੍ਹਦੇ ਨੇ ਦੀਵਾਨ ਵਿਚ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਬੜੇ ਪਿਆਰ ਨਾਲ, ਬੜੇ ਅਦਬ ਤੇ ਸਤਿਕਾਰ ਨਾਲ ਸਤਿਗੁਰਾਂ ਦੀ ਬਾਣੀ ਸਰਵਣ ਕਰਦੇ ਹਨ।
ਅਕਾਲ ਅਕਾਲ ਕਾ ਜਪ ਜਪਾਵੇ,
ਔਰ ਹਰ ਵੇਲੇ ਖਾਲਸੇ ਦਾ ਜਦੋਂ ਦੀਵਾਨ ਸਜਦਾ ਤੇ ਖਾਲਸੇ ਦੇ ਦੀਵਾਨ ਦੇ ਵਿਚ ਇਹ ਜਕਾਰਾ ਗਜਾਇਆ ਜਾਂਦਾ ਹੈ, ਅਕਾਲ ਅਕਾਲ ਸਤਿ ਸ੍ਰੀ ਅਕਾਲ। ਨਿਹੰਗ ਸਿੰਘਾਂ ਦੇ ਪੰਥਾਂ ਦਲਾਂ ਪੰਥਾਂ ਦੇ ਵਿਚ ਇਹ ਮਰਿਆਦਾ ਹੈ ਹੁਣ ਵੀ ਪੰਥ ਦੀ, ਇਹ ਖਾਲਸੇ ਪੰਥ ਦੀ ਆਮ ਕਰਕੇ ਕਹਿ ਦਿੰਦੇ ਨੇ ਜੀ ਇਹ ਜੈਕਾਰਾ ਹੈ, ਇਹ ਜੈਕਾਰਾ ਵੀ ਹੈ, ਇਹ ਖਾਲਸੇ ਦਾ ਬੋਲਾ ਵੀ ਹੈ। ਤੇ ਖਾਲਸੇ ਦੀ ਰਸਨਾ ਤੇ ਹਰ ਵੇਲੇ ਅਕਾਲ ਹੀ ਅਕਾਲ ਹੁੰਦਾ, ਅਕਾਲ ਹੀ ਅਕਾਲ, ਸਤਿ ਸ੍ਰੀ ਅਕਾਲ। ਤੁਸੀਂ ਕਿਸੇ ਵੀ ਨਿਹੰਗ ਸਿੰਘ ਨੂੰ ਵੇਖੋਗੇ, ਜੇ ਕੋਈ ਨਿਹੰਗ ਸਿੰਘ ਜਾਂਦਾ ਹੋਵੇ ਤੇ ਉਹਨੂੰ ਆਵਾਜ਼ ਕਿਵੇਂ ਮਾਰਦੇ ਨੇ, ਇਹ ਨੀ ਕਹਿੰਦੇ ਓਏ, ਏਦਾਂ ਓਏ ਕਹਿ ਕੇ ਆਵਾਜ਼ ਨੀ ਮਾਰਦੇ, ਅਕਾਲ ਉੱਚੀ ਜੀ ਬੋਲਣਗੇ। ਜਿਹੜਾ ਦੂਸਰਾ ਨਿਹੰਗ ਸਿੰਘ ਆ ਉਹ ਸੁਣ ਕੇ ਉਸੇ ਵੇਲੇ ਸਮਝ ਆਉਂਦਾ ਵੀ ਪਿੱਛੇ ਕੋਈ ਸੱਦਦਾ, ਜਦੋਂ ਪਿਛਾਂ ਵੇਖਦਾ ਵੀ ਕੋਈ ਜਾਣ ਪਛਾਣ ਵਾਲਾ ਸਿੰਘ ਹੈ ਤੇ ਅੱਗੋਂ ਵੀ ਕਹਿ ਦਿੰਦਾ ਅਕਾਲ ਅਕਾਲ ਹੀ ਅਕਾਲ। ਇਸੇ ਕਰਕੇ ਤੇ ਖਾਲਸੇ ਨੂੰ ਅਕਾਲੀ ਕਹਿੰਦੇ ਨੇ, ਅਕਾਲੀ ਕਿਉਂਕਿ ਅਕਾਲ ਅਕਾਲ ਦਾ ਜਾਪ ਜਪਣ ਕਰਕੇ ਹੀ ਅਕਾਲੀ ਬਣੇ ਨੇ। ਤੋ ਅਕਾਲ ਦਾ ਜਾਪ ਜਪਦੇ ਨੇ ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ ਦਾ ਜਾਪ ਜਪਦੇ ਤੇ ਜਪਾਉਂਦੇ ਹਨ।
ਵਾਹਿਗੁਰੂ ਵਾਹਿਗੁਰੂ ਸਦਾ ਮੁਕ ਗਾਵੇ,
ਹਰ ਵੇਲੇ ਵਾਹਿਗੁਰੂ 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 ਆਪਣੇ ਮੁਖੋਂ ਸਿੰਘ ਵੀ ਗਾਉਂਦੇ ਨੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਆਪਣੇ ਮੁਖੋਂ ਵਾਹਿਗੁਰੂ 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 ਦਾ ਜਾਪ ਜਪਦੇ ਨੇ, ਵਾਹਿਗੁਰੂ ਗੁਰਮੰਤਰ ਦਾ ਜਾਪ ਜਪਦੇ ਹਨ।
ਬੰਦਾ ਪੰਜਾਬੈ ਕੋ ਚੜਿਓ ਲਿਓ ਖਾਲਸੋ ਸਾਥ,
ਕਹਿੰਦੇ ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਤਰ੍ਹਾਂ ਪੰਜਾਬ ਨੂੰ ਚੜ ਕੇ ਆਏ ਨੇ, ਖਾਲਸਾ ਆਪਣੇ ਨਾਲ ਲਿਆ, ਸਿੰਘਾਂ ਨੂੰ ਆਪਣੇ ਨਾਲ ਲਿਆ ਹੋਇਆ।
ਲੈਨ ਬੈਰ ਗੁਰ ਸੁਤਨ ਸੁਨ ਆਤੇ ਕੈ ਸਿੱਖ ਮਾਤ,
ਪੰਜਾਬ ਵਿਚ ਸਿੰਘਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਖਬਰ ਮਿਲਦੀ ਹੈ ਕਿ ਬੰਦਾ ਆਇਆ ਹੈ ਗੁਰੂ ਕਲਗੀਧਰ ਦਾ ਭੇਜਿਆ, ਤੇ ਬਹੁਤ ਸਾਰੇ ਸਿੰਘਾਂ ਦੇ ਜਿਨ੍ਹਾਂ ਦੇ ਅੰਦਰ ਰੋਹ ਸੀ, ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਦਾ ਚਾਉ ਸੀ ਕਿ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ, ਉਹ ਸਿੰਘ ਜਾ ਜਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਜਾ ਰਲਦੇ ਨੇ। ਮਨ ਵਿਚ ਰੋਸ ਹੈ ਸਿੰਘਾਂ ਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਵਜੀਦੇ ਪਾਪੀ ਨੇ, ਇਸ ਪਾਪੀ ਨੂੰ ਦੰਡ ਦੇਣਾ, ਪਾਪੀ ਨੂੰ ਸਜ਼ਾ ਦੇਣੀ, ਸਰਹੰਦ ਨੂੰ ਉਜਾੜਨਾ ਹੈ, ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ। ਏਦਾਂ ਭਾਰੀ ਰੋਸ ਸਹਿਤ, ਵੀਰ ਰਸ ਸਹਿਤ ਬਹੁਤ ਸਾਰੇ ਸਿੰਘ ਚੱਲ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਮਿਲਦੇ ਹਨ।
ਜੇ ਬੰਦਾ ਆਨ ਪਲਕ ਖਲੂਵੇ,
ਜਿੱਥੇ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਆ ਕੇ ਭਾਵੇਂ ਥੋੜੇ ਸਮੇਂ ਵਾਸਤੇ ਝਟਕ ਜਾਂ ਪਲਕ ਵਾਸਤੇ ਖਲੋਂਦੇ ਨੇ,
ਰਿੱਦ ਆਨ ਹੋਆ ਸਿੱਕਨ ਢੂਮੈ,
ਔਰ ਕਹਿੰਦੇ ਅਨੇਕਾਂ ਰਿੱਧੀਆਂ ਸਿੱਧੀਆਂ ਉੱਥੇ ਹਾਜ਼ਰ ਹੋ ਜਾਂਦੀਆਂ ਨੇ, ਅਨੇਕਾਂ ਸ਼ਕਤੀਆਂ ਉੱਥੇ ਹਾਜ਼ਰ ਹੋ ਜਾਂਦੀਆਂ ਨੇ, ਬੇਅੰਤ ਗੁਰੂ ਕੇ ਸਿੱਖ ਉੱਥੇ ਆਣ ਪਹੁੰਚਦੇ ਹਨ।
ਜੋ ਵੀਰ ਬੰਦਾ ਥੇ ਪਾਸ ਆਵੇ ਸਿੱਕਨ ਸੁਨਿਆਰ ਦਾ,
ਸਤਿਗੁਰਾਂ ਨੇ ਪੰਜ ਤੀਰ ਦਿੱਤੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ, ਨਾ ਪੰਜਾਂ ਤੀਰਾਂ ਨਾਲ ਪੰਜ ਵੀਰ ਨੇ। ਜਦੋਂ ਗੁਰੂ ਕੇ ਸਿੱਖ ਕੋਈ ਅਰਦਾਸ ਕਰਦੇ ਨੇ ਤੇ ਕਹਿੰਦੇ ਉਸ ਅਰਦਾਸ ਦੇ ਨਾਲ ਉਹ ਜਿੰਨੀਆਂ ਸ਼ਕਤੀਆਂ ਨੇ ਉਸੇ ਵਕਤ ਗੁਰੂ ਖਾਲਸੇ ਪੰਥ ਵਿਚ ਵਰਤਦੀਆਂ ਹਨ।
ਯੋ ਕਰ ਬੰਦਾ ਭਈ ਪ੍ਰਤੀਤ,
ਜਦੋਂ ਸਿੰਘ ਅਰਦਾਸ ਕਰਦੇ ਨੇ ਕਿਸੇ ਵੀ ਕੰਮ ਵਾਸਤੇ ਅਰਦਾਸ ਕਰਦੇ ਨੇ ਤੇ ਉਹ ਕੰਮ ਉਸੇ ਵੇਲੇ ਪੂਰਾ ਹੋ ਜਾਂਦਾ। ਜਦੋਂ ਵੀ ਕੋਈ ਕਾਰਜ ਅਟਕ ਜਾਂਦਾ ਬਾਬਾ ਬੰਦਾ ਸਿੰਘ ਜੀ ਅਰਦਾਸ ਕਰਾਉਂਦੇ ਨੇ। ਸਿੱਖ ਦੇ ਮਨ ਵਿਚ ਖਾਲਸਾ ਜੀ ਅਰਦਾਸ ਤੇ ਤਾਂ ਭਰੋਸਾ ਹੈ ਵੀ ਜਦੋਂ ਕੁਝ ਵੀ ਨਾ ਸੁੱਝੇ, ਵੇਖੇ ਵੀ ਅੱਗੇ ਖੂਹ ਹੈ ਤੇ ਪਿੱਛੇ ਖਾਈ ਹੈ, ਰਸਤਾ ਹੀ ਨਾ ਸੁੱਝੇ ਵੀ ਹੁਣ ਕਿੱਧਰ ਜਾਵਾਂ ਕੀ ਕਰਾਂ, ਉਦੋਂ ਫਿਰ ਸਿੱਖ ਗੁਰੂ ਦੇ ਚਰਨਾਂ ਵਿਚ ਅਰਦਾਸ ਕਰਦਾ ਹੈ, ਮਹਾਰਾਜ ਕਿਰਪਾ ਕਰਕੇ ਤੁਸੀਂ ਰਸਤਾ ਵਿਖਾਓ, ਤੁਸੀਂ ਸੋਝੀ ਬਖਸ਼ੋ। ਤੋ ਜਦੋਂ ਸਿੰਘ ਅਰਦਾਸ ਕਰਦੇ ਨੇ ਜਿੰਨੀਆਂ ਸ਼ਕਤੀਆਂ ਨੇ ਪੰਥ ਵਿਚ ਹੀ, ਮਹਾਰਾਜ ਗੁਰੂ ਕਲਗੀਧਰ ਨੇ ਕਿਹਾ ਸੀ ਨਾ, ਬੰਦੇ ਬਹਾਦਰ ਨੇ ਕਿਹਾ ਮਹਾਰਾਜ ਮੈਨੂੰ ਵੀ ਕੋਈ ਸ਼ਕਤੀ ਬਖਸ਼ੋ। ਮਹਾਰਾਜ ਜੀ ਕਹਿੰਦੇ ਪੰਥ ਨੂੰ ਸ਼ਕਤੀਆਂ ਦੇ ਦਿੱਤੀਆਂ ਮੈਂ ਸਾਰੀਆਂ, ਤੇ ਪੰਥ ਵਿਚ ਤੂੰ ਵੀ ਆ ਰਲਿਆ ਤੇ ਤੇਰਾ ਵਰਤਾਰਾ ਵੀ ਪੰਥ ਵਿਚ ਤੈਨੂੰ ਮਿਲ ਜਾਏਗਾ, ਜਿਹੜਾ ਤੇਰੇ ਵੰਡੇ ਆਵੇਗਾ ਉਹ ਤੈਨੂੰ ਵੀ ਮਿਲ ਜਾਏਗਾ। ਉਹ ਜਿੰਨੀਆਂ ਕਲਾਵਾਂ ਸ਼ਕਤੀਆਂ ਨੇ ਜਦੋਂ ਸਿੰਘ ਅਰਦਾਸ ਕਰਦੇ ਨੇ ਉਹ ਸ਼ਕਤੀਆਂ ਆਣ ਪਹੁੰਚਦੀਆਂ ਨੇ, ਉਹੀ ਕਾਰਜ ਸਿੱਧ ਹੋ ਜਾਂਦਾ ਹੈ। ਇਹਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮਨ ਵਿਚ ਪੂਰਨ ਤੌਰ ਤੇ ਅਰਦਾਸ ਪ੍ਰਤੀ ਪ੍ਰਤੀਤ ਬਣ ਗਈ, ਭਰੋਸਾ ਬਣ ਗਿਆ।
ਸਭ ਬੰਦਾ ਭਇਓ ਨਿਸ਼ਚਲ ਚੀਤ,
ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੇ ਚਿੱਤ ਵਿਚ ਪੂਰਨ ਤੌਰ ਤੇ ਹੁਣ ਨਿਸ਼ਚਲ ਹੋ ਗਏ, ਇਹਨਾਂ ਦਾ ਹਿਰਦਾ ਐਨ ਪ੍ਰਪੱਕ ਹੋ ਗਿਆ, ਨਿਸ਼ਚਲ ਹੋ ਗਿਆ।
ਪੁੱਤ ਮੰਗੇ ਤਿਸ ਦੁਆਏ ਪੂਤ,
ਜੇ ਕੋਈ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਲੱਗਣ ਨਿਵਾਸੀ, ਜਿਨ੍ਹਾਂ ਨੂੰ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਦਾ ਵੀ ਬਾਬਾ ਬੰਦਾ ਸਿੰਘ ਜੀ ਕਰਾਮਾਤੀ ਅਜਮਤੀ ਸ਼ਕਤੀਵਾਨ ਨੇ, ਉਹ ਆ ਕੇ ਬਾਬਾ ਜੀ ਨੂੰ ਕਈ ਕਹਿੰਦੇ ਫਰਿਆਦੀ ਫਰਿਆਦ ਕਰਦੇ, ਬਾਬਾ ਜੀ ਦੁਨੀਆਂ ਦੁੱਖਾਂ ਨਾਲ ਭਰੀ ਹੋਈ ਆ, ਦੁਖੀ ਦੁਖੀ ਲੋਕ ਨੇ, ਤੇ ਉਹ ਆ ਕੇ ਕਹਿੰਦੇ ਬਾਬਾ ਜੀ ਸਾਨੂੰ ਪੁੱਤਰ ਦੀ ਦਾਤ ਦਿਓ, ਤੇ ਬਾਬਾ ਬੰਦਾ ਸਿੰਘ ਜੀ ਸਿੰਘਾਂ ਕੋਲੋਂ ਅਰਦਾਸ ਕਰਾਉਂਦੇ, ਕਹਿੰਦੇ ਖਾਲਸਾ ਜੀ ਅਰਦਾਸ ਕਰੇਗਾ, ਪੰਥ ਅਰਦਾਸ ਕਰੇਗਾ, ਪੰਥ ਦਾ ਅਰਦਾਸਾ ਪ੍ਰਵਾਨ ਹੋਵੇਗਾ, ਖਾਲਸੇ ਦਾ ਅਰਦਾਸਾ ਪ੍ਰਵਾਨ ਹੋਵੇਗਾ। ਤੋ ਇਸ ਤਰ੍ਹਾਂ ਸਿੰਘ ਫਿਰ ਅਰਦਾਸ ਕਰਦੇ ਨੇ, ਜਿਹੜਾ ਕੋਈ ਪੁੱਤ ਮੰਗਦਾ ਉਹਨੂੰ ਪੁੱਤ ਦਵਾ ਦਿੰਦੇ ਨੇ ਅਰਦਾਸ ਕਰਕੇ।
ਦੁੱਧ ਮੰਗਤ ਦੇ ਦੁੱਧ ਬਹੁਤ,
ਜੇ ਕੋਈ ਦੁੱਧ ਮੰਗਦਾ ਤਾਂ ਉਹਨੂੰ ਦੁੱਧ ਦੀ ਪ੍ਰਾਪਤੀ ਹੁੰਦੀ ਹੈ।
ਜੇਕਰ ਕੋਈ ਦੁਖੀਆ ਆਵੇ ਕਰ ਅਰਦਾਸ ਇਸ ਦੁੱਖ ਮਿਟਾਵੇ,
ਅਗਰ ਜੇ ਕੋਈ ਦੁਖੀ ਆਉਂਦਾ ਹੈ, ਫਰਿਆਦੀ ਚੱਲ ਕੇ ਆਉਂਦਾ, ਕੋਈ ਪਰੇਸ਼ਾਨ ਵਿਅਕਤੀ ਆਉਂਦਾ, ਦੁੱਖ ਬੜੇ ਨੇ ਸੰਸਾਰ ਵਿਚ, ਕਿਸੇ ਨਾ ਕਿਸੇ ਦੁੱਖ ਕਰਕੇ ਜੀਵ ਗ੍ਰਸੇ ਹੋਏ ਨੇ, ਗੁਰਬਾਣੀ ਦਾ ਵੀ ਪਾਵਨ ਮਹਾਂਵਾਕ ਹੈ ਨਾਨਕ ਦੁਖੀਆ ਸਭ ਸੰਸਾਰ, ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਇਆ ਜੱਗ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਇਹੀ ਅੱਗ ਸਾਰੇ ਘਰ ਵਿਚ ਘਰਾਂ ਵਿਚ ਬਲਦੀ ਹੈ, ਹਰ ਇਕ ਬੰਦਾ ਦੁਖੀ ਹੈ, ਦੁੱਖ ਨਾਲ ਗਰਸਿਆ ਹੋਇਆ। ਤੂੰ ਉਸ ਵਕਤ ਜਿਹੜਾ ਵੀ ਕੋਈ ਦੁਖੀ ਆਉਂਦਾ ਬਾਬਾ ਜੀ ਦੇ ਪਾਸ ਚੱਲ ਕੇ, ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜ ਸਿੰਘਾਂ ਕੋਲੋਂ ਅਰਦਾਸ ਕਰਵਾਉਂਦੇ ਨੇ, ਪੰਥ ਕੋਲੋਂ ਅਰਦਾਸ ਕਰਵਾਉਂਦੇ ਨੇ ਤੇ ਅਰਦਾਸ ਕਰਵਾ ਕੇ ਉਸ ਦੁਖੀਏ ਦਾ ਦੁੱਖ ਮਿਟਾਉਂਦੇ ਹਨ।
ਵਾਹਿਗੁਰੂ ਕਾ ਜਾਪ ਜਪਾਵੇ, ਜੋ ਮੰਗੇ ਤਿਸੋ ਦਿਵਾਵੇ।
ਵਾਹਿਗੁਰੂ ਵਾਹਿਗੁਰੂ ਦਾ ਜਾਪ ਬਾਬਾ ਬੰਦਾ ਸਿੰਘ ਜੀ ਬਹਾਦਰ ਜਪਾਉਂਦੇ ਨੇ। ਜਿਹੜਾ ਵੀ ਕੋਈ ਆਉਂਦਾ ਨਾ ਦੁਖੀ, ਕਹਿੰਦੇ ਭਾਈ ਵਾਹਿਗੁਰੂ ਜਪਿਆ ਕਰੋ, ਵਾਹਿਗੁਰੂ 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 ਦਾ ਜਾਪ ਜਪਿਆ ਕਰੋ। ਔਰ ਜੋ ਜੋ ਆ ਕੇ ਮੰਗਦੇ ਨੇ ਉਹਾ ਕੁਝ ਗੁਰੂ ਕਲਗੀਧਰ ਦੇ ਚਰਨਾਂ ਵਿਚ ਅਰਦਾਸ ਕਰਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਦਿਵਾਉਂਦੇ ਹਨ।
ਜਗ ਭਰ ਗਈ ਤਾਂਕ,
ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਚੰਗਾ ਅਕਸ਼ ਲੋਕਾਂ ਦੇ ਵਿਚ ਪੈਣ ਲੱਗਾ, ਸਾਰੇ ਲੋਕਾਂ ਵਿਚ ਚੰਗਾ ਅਕਸ਼ ਪੈਣ ਲੱਗਾ, ਸਾਰੇ ਪਾਸੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸੋਭਾ ਹੋਣ ਲੱਗੀ।
ਆਏ ਮਿਲੇ ਰਾਓ ਰਾਤ,
ਵੱਡੇ ਵੱਡੇ ਜਿਹੜੇ ਰਾਣੇ ਰਾਜੇ ਨੇ, ਰੰਕ ਭਿਖਾਰੀ ਨੇ, ਉਹ ਆਣ ਕੇ ਮਿਲਦੇ ਨੇ। ਆ ਫੂਲਕਿਆਂ ਦੀ ਰਿਆਸਤ ਦੇ ਜਿਹੜੇ ਵਡੇਰੇ ਸੀ, ਰਾਮ ਸਿੰਘ ਤਲੋਕ ਸਿੰਘ ਵਰਗੇ, ਇਹਨਾਂ ਨੇ ਵੀ ਰਸਤਾ ਬਸਤਾ ਗੱਡੇ ਭਰ ਕੇ ਭੇਜੇ ਵੀ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਨੇ ਭੇਜਿਆ, ਖਾਲਸਾ ਆਇਆ। ਏਦਾਂ ਹੋਰ ਵੀ ਜਿੰਨੇ ਵੀ ਰਾਜੇ ਰਾਣੇ ਨੇ, ਉਨ੍ਹਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਚਰਨਾਂ ਵਿਚ ਆ ਕੇ ਨਮਸਕਾਰਾਂ ਕੀਤੀਆਂ।
ਦੂਰੇ ਤੇ ਜੋ ਨਿੰਦਤ ਆਵੇ, ਹੋਏ ਨੇੜੇ ਉਹ ਚਰਨੀ ਪਾਵੇ।
ਕਈ ਬੰਦੇ ਤਾਂ ਇਹੋ ਜਿਹੇ ਵੀ ਨੇ ਜਿਹੜੇ ਦੂਰੋਂ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਨਿੰਦਾ ਕਰਦੇ ਆਉਂਦੇ ਨੇ, ਵੀ ਭੰਡੀ ਕਰਦੇ ਆਉਂਦੇ ਨੇ ਵੀ ਕੱਲ ਦਾ ਸਾਧ ਹੁਣ ਸਿੰਘ ਬਣ ਗਿਆ, ਭੰਡੀ ਕਰਦੇ ਆਉਂਦੇ ਨੇ। ਪਰ ਬਾਬਾ ਜੀ ਦੇ ਕੋਲ ਜਦੋਂ ਜਾਂਦੇ ਨੇ, ਬਾਬਾ ਬੰਦਾ ਸਿੰਘ ਜੀ ਦਾ ਇਹੋ ਜਿਹਾ ਤੇਜਸਵੀ ਚਿਹਰਾ ਹੈ, ਇਹੋ ਜਿਹਾ ਪ੍ਰਤਾਪ, ਭਜਨ ਬੜਾ ਕੀਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸਾਧਨਾ ਵੀ ਬੜੀ ਕੀਤੀ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਾਸੀ ਦੇ ਪੁੱਤਰ ਬਾਬਾ ਰਾਮ ਥੰਮਣ ਜੀ ਹੋਏ ਨੇ। ਬਾਬਾ ਬੰਦਾ ਸਿੰਘ ਜੀ ਬਹਾਦਰ ਉਸ ਡੇਰੇ ਨਾਲ ਵੀ ਕਾਫੀ ਸਮਾਂ ਜੁੜ ਕੇ ਰਹੇ। ਇਨ੍ਹਾਂ ਦਾ ਜਿਹੜਾ ਗੁਰੂ ਸੀ ਰਾਮਦਾਸ, ਉਸ ਡੇਰੇ ਤੇ ਜਾਂਦਾ ਸੀ, ਉਥੇ ਵੀ ਇਨ੍ਹਾਂ ਨੇ ਕਾਫੀ ਸਾਧਨਾ ਕੀਤੀ। ਜਿਹੜੀ ਸ਼ਸਤਰ ਵਿਦਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਿੱਖੀ, ਪਟੇਬਾਜ਼ੀ, ਨੇਜੇਬਾਜ਼ੀ, ਰਾਜਪੂਤ ਪਰਿਵਾਰ ਦੇ ਵਿਚ ਜੰਮੇ ਸਨ, ਉਦੋਂ ਵੀ ਆਉਂਦੀ ਸੀ। ਜਦੋਂ ਇਨ੍ਹਾਂ ਵਿਰਾਗੀ ਸਾਧਾਂ ਦੀ ਪੰਗਤ ਵਿਚ ਵਿਚਰੇ ਤੇ ਉਨ੍ਹਾਂ ਸਮਿਆਂ ਵਿਚ ਸਾਧਾਂ ਦੀਆਂ ਜਿਹੜੀਆਂ ਮੰਡਲੀਆਂ ਸਨ, ਉਨ੍ਹਾਂ ਦੇ ਵਿਚ ਵਿਦਿਆ ਅਕਸਰ ਸਿਖਾਈ ਵੀ ਜਾਂਦੀ ਸੀ ਆਪਣੇ ਸੈਲਫ ਡਿਫੈਂਸ ਵਾਸਤੇ। ਇਹ ਵਿਦਿਆ ਸਾਧਾਂ ਦੇ ਵਿਚ ਵੀ ਪ੍ਰਚਲਿਤ ਸੀ, ਪਟੇਬਾਜ਼ੀ, ਨੇਜੇਬਾਜ਼ੀ, ਬੰਦੂਕਬਾਜ਼ੀ, ਇਹ ਵਿਦਿਆ ਸਿਖਾਈ ਜਾਂਦੀ ਸੀ ਤੇ ਉਥੇ ਵੀ ਇਨ੍ਹਾਂ ਨੇ ਕਾਫੀ ਵਿਦਿਆ ਸਿੱਖੀ ਸੀ, ਭਜਨ ਵੀ ਬੜਾ ਕੀਤਾ ਸੀ। ਫਿਰ ਦੂਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਗੁਰੂ ਕਲਗੀਧਰ ਦੀ ਬਖਸ਼ਿਸ਼ ਇਨ੍ਹਾਂ ਤੇ ਹੋਈ ਹੈ। ਜਦੋਂ ਬੰਦੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸਤਿਗੁਰਾਂ ਨੇ ਸਿਰ ਤੇ ਹੱਥ ਧਰਿਆ ਸੀ ਨਾ, ਕਲਗੀਧਰ ਪਾਤਸ਼ਾਹ ਨੇ ਜਿਹੜਾ ਸਿਰ ਤੇ ਹੱਥ ਧਰਿਆ ਉਹਦੇ ਨਾਲ ਬੰਦੇ ਦਾ ਪ੍ਰਤਾਪ ਬਣਿਆ। ਇਸ ਕਰਕੇ ਜਿਹੜੇ ਲੋਕ ਦੂਰੋਂ ਤਾਂ ਪਹਿਲਾਂ ਨਿੰਦਾ ਕਰਦੇ ਆਉਂਦੇ ਨੇ ਵੀ ਇਹ ਸਾਧ ਸੀ, ਪਹਿਲਾਂ ਵਿਰਾਗੀ ਸੀ, ਹੁਣ ਸਿੰਘ ਬਣ ਗਿਆ, ਤੇ ਕਈਆਂ ਦੇ ਮਨਾਂ ਦੇ ਵਿਚ ਬੰਦੇ ਦੇ ਪ੍ਰਤੀ ਹੋਰ ਪ੍ਰਕਾਰ ਦਾ ਹੀਣ ਭਾਵ ਸੀ, ਜਦੋਂ ਕੋਲ ਆਉਂਦੇ ਨੇ ਤੇ ਇਹੋ ਜਿਹੀ ਪਰਸਨੈਲਿਟੀ ਬਾਬਾ ਬੰਦਾ ਸਿੰਘ ਜੀ ਬਹਾਦਰ ਵਿਚ ਇਹੋ ਜਿਹੀ ਸ਼ਖਸੀਅਤ ਨਜ਼ਰ ਆਉਂਦੀ ਹੈ ਕਿ ਜਿਸ ਨੂੰ ਵੇਖ ਕੇ ਉਨ੍ਹਾਂ ਲੋਕਾਂ ਦਾ ਆਪਣੇ ਆਪ ਸਿਰ ਚੁੱਕ ਜਾਂਦਾ। ਪ੍ਰਤਾਪ ਇੰਨਾ ਸੀ, ਬਾਬਾ ਬੰਦਾ ਸਿੰਘ ਜੀ ਦਾ ਜਲਾਲ ਇੰਨਾ ਸੀ ਕਿ ਉਨ੍ਹਾਂ ਦਾ ਜਲਾਲ ਵੇਖ ਕੇ, ਉਨ੍ਹਾਂ ਦਾ ਪ੍ਰਤਾਪ ਵੇਖ ਕੇ, ਉਨ੍ਹਾਂ ਦੀ ਸ਼ਖਸੀਅਤ ਨੂੰ ਵੇਖ ਕੇ ਬਦੋ ਬਦੀ ਉਨ੍ਹਾਂ ਲੋਕਾਂ ਦਾ ਆ ਕੇ ਸਿਰ ਚੁੱਕ ਜਾਂਦਾ ਸੀ। ਉਹ ਆਪਣੇ ਆਪ ਨੂੰ ਰੋਕਦੇ ਸਨ ਵੀ ਅਸੀਂ ਇਹਦੇ ਅੱਗੇ ਸਿਰ ਨਾ ਝੁਕਾਈਏ, ਪਰ ਫਿਰ ਵੀ ਇੰਨਾ ਪ੍ਰਤਾਪ ਵੀ ਬਦੋ ਬਦੀ ਇਨ੍ਹਾਂ ਦਾ ਸਿਰ ਬਾਬਾ ਜੀ ਦੇ ਚਰਨੀ ਝੁਕ ਜਾਂਦਾ ਹੈ।
ਜੈ ਬੰਦਾ ਆਏ ਡੇਰਾ ਕਰੇ,
ਜਿੱਥੇ ਜਿਸ ਜਗ੍ਹਾ ਤੇ ਵੀ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਡੇਰਾ ਕਰਦੇ ਨੇ, ਜਿੱਥੇ ਉਹ ਬਹਿੰਦੇ ਨੇ ਨਾ ਆ ਕੇ, ਜਿੱਥੇ ਬਾਬਾ ਬੰਦਾ ਸਿੰਘ ਜੀ ਦਾ ਆਸਣ ਲੱਗਦਾ ਹੈ,
ਕਾਜ ਮੋਹਰ ਸੋ ਤੈਂਬੋ ਧਰੇ,
ਉੱਥੇ ਆਪਣੇ ਆਸਣ ਦੇ ਥੱਲੇ ਹੀ ਹੱਥ ਪਾਉਂਦੇ ਨੇ ਤੇ ਮੋਹਰਾਂ ਕੱਢ ਲੈਂਦੇ ਨੇ, ਸੋਨੇ ਦੀਆਂ ਸ਼ਰਫੀਆਂ ਪਤਾ ਨੀ ਥੱਲਿਓ ਕਿੱਥੋਂ ਆ ਜਾਂਦੀਆਂ ਨੇ। ਜਦੋਂ ਉੱਥੋਂ ਆਸਣ ਚੁੱਕਦੇ ਨੇ, ਕਈ ਲੋਕ ਆ ਕੇ ਪੁੱਟ ਪੁੱਟ ਕੇ ਵੀ ਵੇਖਦੇ ਸੀ ਵੀ ਥੱਲੇ ਸ਼ਾਇਦ ਮੋਹਰਾਂ ਦੱਬੀਆਂ ਹੋਣ, ਲੋਕਾਂ ਨੂੰ ਕੁਝ ਨੀ ਸੀ ਲੱਭਦਾ। ਪਰ ਜਦੋਂ ਬਾਬਾ ਬੰਦਾ ਸਿੰਘ ਜੀ ਬਹਿ ਜਾਂਦੇ ਸਨ ਤੇ ਆਸਣ ਦੇ ਥੱਲਿਓਂ ਹੀ ਅਸ਼ਰਫੀਆਂ ਕੱਢੀ ਜਾਣੀਆਂ, ਜਿਹੜਾ ਕੋਈ ਸਿੱਖ ਆਉਣਾ, ਜਿਹੜਾ ਕੋਈ ਗਰੀਬ ਗੁਰਦਾ ਆਉਣਾ, ਉਹ ਅਸ਼ਰਫੀਆਂ ਸੋਨੇ ਦੀਆਂ ਕੱਢ ਕੱਢ ਕੇ ਉਹਨਾਂ ਦੀਆਂ ਹੱਥਾਂ ਵਿਚ ਧਰ ਦੇਣੀਆਂ।
ਜੀਵੈ ਪਾਵੈ ਤੇਲੀ ਤੇਲ, ਇੱਕ ਮੋਹਰ ਤੇ ਦੇਵੈ ਮੇਲ।
ਬਾਬਾ ਬੰਦਾ ਸਿੰਘ ਜੀ ਨੇ ਇਹੋ ਜੀ ਉਦਾਰਤਾ ਵਿਖਾਈ, ਇੰਨੀ ਖੁੱਲ ਦਿਲੀ ਵਿਖਾਈ, ਤੰਗ ਦਿਲ ਨਹੀਂ ਸਨ, ਉਦਾਰ ਦਿਲ ਸੀ। ਤੇ ਉਦਾਰ ਦਿਲ ਬੰਦਾ ਹੀ ਕੌਮ ਦਾ ਜਰਨੈਲ ਬਣ ਸਕਦਾ, ਜਿਹੜਾ ਤੰਗ ਦਿਲ ਬੰਦਾ ਉਹ ਤਾਂ ਜਰਨੈਲ ਕਹਾ ਹੀ ਨਹੀਂ ਸਕਦਾ, ਬਣ ਹੀ ਨਹੀਂ ਸਕਦਾ। ਉਦਾਰ ਚਿੱਤ ਸੀ ਤੇ ਕਹਿੰਦੇ ਜਿਹੜਾ ਰਾਤ ਨੂੰ ਮਸ਼ਾਲਾ ਨਹੀਂ ਜਗਾਉਂਦੇ, ਦੀਵਿਆਂ ਦੇ ਵਿੱਚ ਤੇਲ ਪਾਉਂਦੇ ਨੇ, ਉਹ ਜਿਹੜੇ ਤੇਲੀ ਸਨ ਦੀਵਿਆਂ ਚ ਤੇਲ ਪਾਉਣ ਵਾਲੇ, ਉਹ ਵੀ ਜਦੋਂ ਤੇਲ ਪਾਉਂਦੇ ਸੀ ਰਾਤ ਨੂੰ ਦੀਵੇ ਜਗਾਉਂਦੇ ਸੀ ਤੇ ਬਾਬਾ ਜੀ ਉਹਨਾਂ ਨੂੰ ਵੀ ਇੱਕ ਇੱਕ ਸ਼ਰਫੀ ਸੋਨੇ ਦੀ ਬਖਸ਼ਦੇ ਸਨ। ਇੰਨੀ ਉਦਾਰਤਾ ਮਨ ਵਿਚ ਕਿ ਉਹਨਾਂ ਨੂੰ ਵੀ ਇੱਕ ਇੱਕ ਸ਼ਰਫੀ ਸੋਨੇ ਦੀ ਬਖਸ਼ਦੇ ਨੇ।
ਠੂਠੀ ਪਾਂਡਾ ਲਿਆ ਕੁਮਿਆਰ, ਜਿਵੇਂ ਮੋਰ ਕੜਕੀ ਸਿਉਂਦਾ।
ਉਹਨਾਂ ਸਮਿਆਂ ਦੇ ਵਿਚ ਅੱਜ ਵਾਂਗੂ ਕਾਰਖਾਨੇ ਨਹੀਂ ਸੀ ਬਰਤਨਾਂ ਦੇ, ਵੀ ਜਾਂ ਸਟੀਲ ਦੇ ਤੇ ਹੋਰ ਕਈ ਧਾਤਾਂ ਦੇ ਭਾਂਡੇ, ਬਰਤਨ ਬਹੁਤ ਥੋੜੇ ਹੁੰਦੇ ਸੀ, ਜ਼ਿਆਦਾ ਤੌਰ ਤੇ ਮਿੱਟੀ ਦੇ ਭਾਂਡੇ ਹੀ ਵਰਤੇ ਜਾਂਦੇ ਸਨ, ਮਿੱਟੀ ਦੇ ਬਰਤਨ ਹੀ ਵਰਤਦੇ। ਬੁੱਢੇ ਦਲ ਦੇ ਵਿਚ ਕਾਫੀ ਸਮੇਂ ਤੱਕ ਮਿੱਟੀ ਦੇ ਭਾਂਡੇ ਵੀ ਵਰਤੇ ਜਾਂਦੇ ਰਹੇ ਨੇ। ਤੇ ਬਾਬਾ ਸਾਹਿਬ ਸਿੰਘ ਜੀ ਕਲਾ ਧਾਰੀ ਹੋਏ, ਉਨ੍ਹਾਂ ਤੋਂ ਬਾਅਦ ਜਾ ਕੇ ਕਲਾ ਵਰਤੀ ਪੰਥ ਵਿਚ ਸਰਬਲੋਹ ਦਾ ਪਹਿਰਾ ਆਇਆ। ਤਾਂ ਗਰੀਬੀ ਦੇ ਸਮੇਂ ਦੇ ਵਿਚ ਪੰਥ ਦੇ ਜਦੋਂ ਮੁਸ਼ਕਲਾਂ ਦਾ ਸਮਾਂ ਹੰਡਾਇਆ, ਉਦੋਂ ਮਿੱਟੀ ਦੇ ਭਾਂਡੇ, ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਵੀ ਜ਼ਿਆਦਾ ਮਿੱਟੀ ਦੇ ਭਾਂਡੇ ਹੋਣੇ, ਘੜੇ ਮਿੱਟੀ ਦੇ ਹੋਣੇ ਤੇ ਕੁੱਜੇ ਬਣੇ ਹੋਣੇ ਮਿੱਟੀ ਦੇ, ਮਿੱਟੀ ਦੇ ਹੀ ਗਲਾਸ ਬਣੇ ਹੋਣੇ ਜਿਨ੍ਹਾਂ ਚ ਪਾਣੀ ਭਰ ਕੇ ਪੀਣਾ ਹੁੰਦਾ ਸੀ। ਇਹਦਾ ਘੁਮਿਆਰ ਵੇਖਦੇ ਨੇ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਫੌਜਾਂ ਨੇ, ਇਹਨਾਂ ਨੂੰ ਭਾਂਡਿਆਂ ਦੀ ਲੋੜ ਹੈ, ਜੇ ਕੋਈ ਭਾਂਡੇ ਲੈ ਕੇ ਆਉਂਦਾ ਮਿੱਟੀ ਦੇ ਬਣਾ ਕੇ। ਹਾਲਾਂਕਿ ਉਹਨਾਂ ਭਾਂਡਿਆਂ ਦਾ ਕੋਈ ਬਹੁਤਾ ਮੁੱਲ ਨਹੀਂ ਸੀ ਹੁੰਦਾ, ਪਰ ਬਾਬਾ ਜੀ ਦਾ ਹਿਰਦਾ ਇੰਨਾ ਉਧਾਰ ਹੈ ਕਿ ਜਿਹੜੇ ਉਹ ਘੁਮਿਆਰ ਮਿੱਟੀ ਦੇ ਭਾਂਡੇ ਬਣਾ ਕੇ ਲਿਆਉਂਦੇ ਨੇ, ਉਨ੍ਹਾਂ ਨੂੰ ਵੀ ਬਾਬਾ ਜੀ ਸੋਨੇ ਦੀਆਂ ਅਸ਼ਰਫੀਆਂ ਕੱਢ ਕੇ ਦਿੰਦੇ ਨੇ। ਇੱਕ ਇੱਕ ਅਸ਼ਰਫੀ, ਦੋ ਦੋ ਅਸ਼ਰਫੀਆਂ ਸੋਨੇ ਦੀਆਂ ਮੋਹਰਾਂ ਕੱਢ ਕੇ ਆਪਣੇ ਖੀਸੇ ਚ ਉਹਨਾਂ ਨੂੰ ਦਿੰਦੇ ਹਨ।
ਲੱਕੜੀ ਚੂੜੋ ਲਿਆਵਾ ਜੋਏ, ਮੋਹਰ ਖੀਸਿਓਂ ਦੇਵੈ ਓਏ।
ਅਗਰ ਕੋਈ ਗਰੀਬ ਗੁਰਦਾ ਵੇਖਦਾ ਵੀ ਗੁਰੂ ਬਾਬਾ ਜੀ ਦੇ ਨਾਲ ਪੰਥ ਦੇ ਲੰਗਰ ਦੇ ਵਿਚ ਲੱਕੜਾਂ ਦੀ ਲੋੜ ਹੈ, ਤੇ ਜੇ ਕੋਈ ਲੱਕੜੀ ਲੈ ਕੇ ਆਉਂਦਾ ਗਰੀਬ ਗੁਰਦਾ ਤੇ ਉਹ ਲੱਕੜਾਂ ਦੀ ਪੰਡ ਲਿਆ ਕੇ ਰੱਖਦਾ, ਤੇ ਉਹਨੂੰ ਵੀ ਬਾਬਾ ਜੀ ਆਪਣੇ ਖੀਸੇ ਚੋਂ ਸੋਨੇ ਦੀ ਅਸ਼ਰਫੀ ਕੱਢ ਕੇ ਦਿੰਦੇ। ਪਤਾ ਨੀ ਉਹ ਅਸ਼ਰਫੀਆਂ ਉਹਨਾਂ ਕੋਲ ਪੈਦਾ ਕਿਵੇਂ ਹੋ ਜਾਂਦੀਆਂ ਨੇ। ਇਹ ਵੀ ਕਲਾ, ਇਹਨੂੰ ਰਸਾਇਣ ਕਹਿੰਦੇ ਨੇ ਖਾਲਸਾ ਜੀ। ਇਹੋ ਜਿਹੇ ਰਸਾਇਣ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਿੱਧ ਕੀਤੇ ਹੋਏ ਸੀ, ਤੇ ਅਜਮਤ ਨਾਲ ਹੀ ਕਲਾ ਨਾਲ ਹੀ ਦੂਜੇ ਗੁਰੂ ਸਾਹਿਬ ਦੀ ਕਲਾ ਨਾਲ ਹੋਰ ਕਲਾ ਵੱਧ ਗਈ। ਕਲਾਵਾਨ ਤਾਂ ਪਹਿਲਾਂ ਹੀ ਸਨ ਬੰਦਾ ਸਿੰਘ ਜੀ, ਗੁਰੂ ਸਾਹਿਬ ਦੀ ਕਲਾ ਨਾਲ ਹੋਰ ਕਲਾ ਸਵਾਈ ਹੋ ਗਈ, ਹੋਰ ਕਲਾ ਵੱਧ ਗਈ। ਤੇ ਜਿਹੜਾ ਕੋਈ ਲੱਕੜਾਂ ਵੀ ਲੈ ਕੇ ਆਉਂਦਾ ਉਹਨੂੰ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਸੋਨੇ ਦੀ ਅਸ਼ਰਫੀ ਖੀਸਿਓਂ ਕੱਢ ਕੇ ਦਿੰਦੇ ਹਨ।
ਦੋਹੇਰਾ ਖਾਲੀ ਕਿਸੇ ਸੋਨੇ ਛੱਡੇ ਮੋਰ ਸੋਨੇ ਫੜਾਏ।
ਗੱਲ ਕੀ, ਜਿਹੜਾ ਵੀ ਬਾਬਾ ਬੰਦਾ ਸਿੰਘ ਜੀ ਕੋਲ ਕੋਈ ਲੋੜਵੰਦ, ਕੋਈ ਗਰੀਬ, ਕੋਈ ਗੁਰਦਾ ਆ ਜਾਂਦਾ, ਉਹ ਬਾਬਾ ਜੀ ਬੰਦਾ ਸਿੰਘ ਜੀ ਬਹਾਦਰ ਕੋਲੋਂ ਖਾਲੀ ਨਹੀਂ ਜਾਂਦਾ। ਹਰ ਇੱਕ ਨੂੰ ਸੋਨੇ ਦੀਆਂ ਸ਼ਰਫੀਆਂ ਦੇ ਕੇ, ਉਹਨਾਂ ਨੂੰ ਧਨਵਾਨ ਬਣਾ ਕੇ, ਮਾਲੋ ਮਾਲ ਕਰਕੇ ਭੇਜਦੇ ਹਨ।
ਜੋ ਆਵੇ ਉਹ ਸਜੂਦ ਹੋਏ, ਤੇ ਸੰਗ ਪਏ ਲਏ ਚੜਾਏ।
ਜਿਹੜਾ ਵੀ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਆ ਕੇ ਨਮਸਕਾਰ ਕਰਦਾ, ਬਾਬਾ ਜੀ ਉਹਨੂੰ ਆਪਣੇ ਨਾਲ ਚੜਾ ਲੈਂਦੇ, ਕਹਿੰਦੇ ਬਈ ਜੇ ਮਾਇਆ ਦੇ ਗੱਫੇ ਚਾਹੀਦੇ ਨੇ ਆਲਾ ਸ਼ਰਫੀ ਸੋਨੇ ਦੀ ਹੁਣੇ, ਜੇ ਇੱਦਾਂ ਦੀਆਂ ਸ਼ਰਫੀਆਂ ਰੋਜ਼ ਦੀਆਂ ਚਾਹੀਦੀਆਂ ਨੇ ਤੇ ਫਿਰ ਸਾਡੀ ਫੌਜ ਚ ਭਰਤੀ ਹੋ ਜਾ, ਸਾਨੂੰ ਫੌਜਾਂ ਦੀ ਲੋੜ ਹੈ, ਸਾਨੂੰ ਸਿਪਾਹੀ ਚਾਹੀਦੇ ਨੇ, ਤੈਨੂੰ ਮਾਇਆ ਚਾਹੀਦੀ ਹੈ ਤੇ ਸਾਨੂੰ ਤੇਰੀ ਤੇਗ ਦਾ ਜੋਹਰ ਚਾਹੀਦਾ। ਇੱਦਾਂ ਬਹੁਤ ਸਾਰੀ ਫੌਜ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਨਾਲ ਭਰਤੀ ਵੀ ਕਰ ਰਹੇ ਨੇ, ਉਹਨੂੰ ਆਪਣੇ ਨਾਲ ਚੜਾ ਲੈਂਦੇ ਨੇ।
ਬੰਦੇ ਪੈਸੁਨ ਮਾਲ ਬੋ, ਪਰੀ ਰਾ ਬਡ ਧਾਲ।
ਜਦੋਂ ਬੁੰਦੇਲਖੰਡ ਦਾ ਇਲਾਕਾ ਟੱਪ ਕੇ ਅੱਗੇ ਵਧੇ ਨਾ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਬਹੁਤ ਜ਼ਿਆਦਾ ਤਾਂਕ ਪੈ ਗਈ ਵੀ ਇੰਨਾ ਪੈਸਾ ਇਹਦਾ ਕੋਲ ਆਉਂਦਾ ਕਿੱਥੋਂ ਹੈ। ਇੱਥੋਂ ਤੱਕ ਵੀ ਜਿਹੜਾ ਤੇਲੀ ਤੇਲ ਪਾਉਂਦਾ, ਘੁਮਿਆਰ ਆਉਂਦੇ ਨੇ ਮਿੱਟੀ ਦੇ ਭਾਂਡੇ ਲੈ ਕੇ, ਉਨ੍ਹਾਂ ਨੂੰ ਵੀ ਸੋਨੇ ਦੀਆਂ ਸ਼ਰਫੀਆਂ ਦਾਨ ਕਰੀ ਜਾਂਦਾ। ਹੁਣ ਜਿਹੜੇ ਉਸ ਉਦੋਂ ਪਰਜਾ ਵਿਚ ਧਾੜ ਪਈ ਹੋਈ ਸੀ, ਕਿਉਂਕਿ ਹਿੰਦੁਸਤਾਨ ਦਾ ਜਿਹੜਾ ਤਖ਼ਤ ਸੀ ਬਹਾਦਰ ਸ਼ਾਹ ਦੇ ਮਰਨ ਤੋਂ ਬਾਅਦ ਇਕ ਵਾਰੀ ਅਸਤ ਵਿਅਸਤ ਹੋ ਗਿਆ ਸੀ। ਬਹਾਦਰ ਸ਼ਾਹ ਦੇ ਲੜਕੇ ਤੋਂ ਬਾਅਦ ਉਹਦਾ ਭਤੀਜਾ ਫਰਕਸ਼ੀਅਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਮੁੜ ਕੇ ਇਹਨਾਂ ਦੇ ਪੈਰ ਨਹੀਂ ਜੰਮੇ ਬਹਾਦਰ ਸ਼ਾਹ ਤੋਂ ਬਾਅਦ। ਉਹ ਇਸ ਕਰਕੇ ਧਾੜਵੀ ਜਿਹੜੇ ਸਨ ਉਹ ਮੂੰਹ ਤਾਣੇ ਹੋਏ ਲੁੱਟਾਂ ਕਸੁੱਟਾਂ ਕਰਦੇ ਪਿੰਡਾਂ ਨੂੰ ਉਜਾੜਦੇ ਸਨ। ਉਹ ਜਿਹੜੇ ਧਾੜਵੀ ਸਨ ਉਹਨਾਂ ਨੂੰ ਪਤਾ ਲੱਗਾ ਕਿ ਬੰਦਾ ਨਾਮ ਦਾ ਇੱਕ ਫਕੀਰ ਆ ਰਿਹਾ, ਉਹਦੇ ਨਾਲ ਕੁਝ ਸਿੰਘ ਨੇ, ਵੀ ਪੈਸਾ ਬੜਾ ਉਹਦੇ ਕੋਲ, ਉਹਨੂੰ ਚੱਲ ਕੇ ਲੁੱਟੀਏ, ਉਹਨੂੰ ਚੱਲ ਕੇ ਉਹਦੇ ਕੋਲੋਂ ਧਨ ਖੋਹੀਏ।
ਸਿੰਘ ਨੇ ਫਰਸੋ ਲਏ ਕੋਟ ਲੁੱਟ ਉਹ ਮਾਰ।
ਵਿਚਾਰੇ ਆ ਤਾਂ ਗਏ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅੱਗੇ ਸਿੰਘਾਂ ਦੇ ਨਾਲ ਡਾਢੇ ਹੱਥਾਂ ਦਾ ਮੁਕਾਬਲਾ ਕਰਨਾ ਪੈਣਾ, ਵੀ ਖਾਲਸੇ ਨੂੰ ਲੁੱਟਣ ਆ ਰਹੇ ਨੇ, ਪੰਥ ਨੂੰ ਜਿਹੜੇ ਸ਼ਸਤਰਧਾਰੀ ਸਿੰਘ ਨੇ, ਤੇ ਆ ਵੀ ਕੌਣ ਰਹੇ ਨੇ ਭੇਡਾਂ ਦਾ ਵੱਗ ਸ਼ੇਰ ਨੂੰ ਲੁੱਟਣ ਆ ਰਿਹਾ। ਉਹ ਜਿਵੇਂ ਸਿਆਣਿਆਂ ਦੀ ਕਹਾਵਤ ਆ ਨਾ ਵੀ ਹਿਜੜਿਆਂ ਦੀ ਹਿਜੜੇ ਦੀ ਫੌਜ ਮਰਦਾਂ ਦੀ ਬਰਾਤ ਨੂੰ ਲੁੱਟਣ ਆ ਰਹੀ ਹੈ, ਵੀ ਆਏ ਲੁੱਟਣ ਵਾਸਤੇ, ਪਰ ਸਿੰਘਾਂ ਨੇ ਆ ਕੇ ਅੱਗੋਂ ਆਪਣੇ ਕਰੜੇ ਹੱਥ ਵਿਖਾਏ ਤੇ ਕਰੜੇ ਹੱਥ ਵਿਖਾ ਕੇ ਚੰਗਾ ਇਹਨਾਂ ਨੂੰ ਆਏ ਤੇ ਲੁੱਟਣ ਸੀ ਇਹਨਾਂ ਕੋਲ ਜੋਰ ਸੀ ਸਿੰਘਾਂ ਨੇ ਉਹ ਲੁੱਟ ਲਿਆ ਇਹਨਾਂ ਕੋਲੋਂ ਖੋਹ ਲਿਆ। ਲਿਆਓ ਘੋੜੇ ਸਾਨੂੰ ਚਾਹੀਦੇ ਨੇ, ਕਈ ਸਿੰਘ ਪੈਦਲ ਸਨ, ਘੋੜੇ ਨਹੀਂ ਸੀ ਸਿੰਘਾਂ ਦੇ ਕੋਲ, ਘੋੜੇ ਕਬਜ਼ੇ ਕਰ ਲਏ ਉਹਨਾਂ ਦੇ, ਉਹਨਾਂ ਕੋਲ ਜਿਹੜੇ ਹਥਿਆਰ ਸਨ ਉਹ ਖੋਹ ਲਏ, ਏਦਾਂ ਲੁੱਟ ਕੁੱਟ ਕੇ ਉਹਨਾਂ ਨੂੰ ਮਾਰਿਆ।
ਚੁੱਪ ਜਿਸ ਨਿਸ ਚੋਰ ਧਾਰ ਕੋ ਆਵੇ।
ਏਦਾਂ ਫਿਰ ਧਾੜਵੀ ਚਲੇ ਜਾਂਦੇ, ਪਰ ਧਾੜਵੀਆਂ ਨੂੰ ਇਹ ਸੀ ਵੀ ਇਹਨਾਂ ਕੋਲ ਪੈਸਾ ਬੜਾ, ਬਾਬੇ ਬੰਦੇ ਬਹਾਦਰ ਕੋਲ ਰੁਪਈਏ ਬੜੇ ਨੇ, ਰਾਤ ਬਰਾਤ ਤੇ ਹਮਲਾ ਕਰਨ ਦੀ ਸੋਚਦੇ ਨੇ ਵੀ ਅੱਜ ਰਾਤ ਨੂੰ ਜਾ ਕੇ ਚੋਰੀ ਕਰਾਂਗੇ, ਕੋਈ ਧਾੜਵੀ ਅੱਜ ਰਾਤ ਨੂੰ ਜਾ ਕੇ ਧਾੜ ਮਾਰਾਂਗੇ। ਜਦੋਂ ਰਾਤ ਨੂੰ ਇਹਨਾਂ ਨੇ ਤਿਆਰੀ ਕੀਤੀ ਹੁੰਦੀ ਹੈ ਹੱਲਾ ਕਰਨ ਦੀ, ਬਾਬਾ ਬੰਦਾ ਸਿੰਘ ਜੀ ਬਹਾਦਰ ਕਲਾਵਾਨ ਨੇ ਉਹ ਸਿੰਘਾਂ ਨੂੰ ਪਹਿਲਾਂ ਹੀ ਦੱਸ ਦਿੰਦੇ, ਖਾਲਸਾ ਜੀ ਤਿਆਰ ਰਿਹਾ ਜੇ ਅੱਜ ਰਾਤ ਨੂੰ ਧਾੜ ਹੋਣੀ ਹੈ। ਬਾਬਾ ਜੀ ਪਹਿਲਾਂ ਹੀ ਦੱਸ ਦਿੰਦੇ ਖਾਲਸੇ ਨੂੰ, ਸਿੰਘੋ ਤਿਆਰ ਰਿਹਾ ਜੇ ਵੀ ਅੱਜ ਧਾੜ ਆਉਣੀ ਹੈ, ਅੱਜ ਚੋਰਾਂ ਨੇ ਆਉਣਾ ਰਲ ਕੇ। ਇਸ ਕਰਕੇ ਪਹਿਲਾਂ ਹੀ ਸਿੰਘਾਂ ਨੂੰ ਬਾਬਾ ਬੰਦਾ ਸਿੰਘ ਜੀ ਦੱਸ ਦਿੰਦੇ ਹਨ,
ਸੋ ਪਹਿਲੇ ਖਾਲਸੇ ਬੰਦਾ ਬਚਾਵੇ।
ਪਹਿਲਾਂ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਖਾਲਸੇ ਨੂੰ ਦੱਸ ਦਿੰਦੇ ਨੇ ਵੀ ਖਾਲਸਾ ਜੀ ਅੱਜ ਚੋਰ ਆਉਣਗੇ, ਅੱਜ ਧਾੜ ਵੀ ਆਉਣਗੇ,
ਰਹੇ ਤਿਆਰ ਉਸਲੇ ਮੈਂ ਮਾਰ।
ਬਾਬਾ ਜੀ ਦੇ ਬਚਨ ਸੁਣ ਕੇ ਸਿੰਘ ਤਿਆਰ ਬਰ ਤਿਆਰ ਰਹਿੰਦੇ, ਫੌਜਾਂ ਤਿਆਰ ਹੋ ਕੇ ਬਹਿ ਜਾਂਦੇ। ਜਦੋਂ ਚੋਰ ਆਉਂਦੇ ਧਾੜ ਵੀ ਆਉਂਦੇ, ਆਉਂਦਿਆਂ ਨੂੰ ਹੀ ਧਰ ਦਬੋਚਦੇ ਸਿੰਘ, ਆ ਜੋ ਵੀ ਪਹਿਲਾਂ ਹੀ ਤੁਹਾਨੂੰ ਉਡੀਕਦੇ ਸੀ। ਚੋਰ ਵੀ ਹੈਰਾਨ ਹੁੰਦੇ ਸੀ ਵੀ ਇਹਨਾਂ ਨੂੰ ਸਾਡੇ ਆਉਣ ਦੀ ਖ਼ਬਰ ਪਹਿਲਾਂ ਮਿਲ ਕਿਵੇਂ ਜਾਂਦੀ ਹੈ, ਇਹਨਾਂ ਤੱਕ ਸੂਹ ਆ ਕਿਵੇਂ ਜਾਂਦੀ। ਉਹ ਵੀ ਦੰਦ ਸਨ, ਹੈਰਾਨ ਸਨ। ਇਹ ਜਦੋਂ ਆਉਂਦੇ ਹੱਲਾ ਕਰਨ ਸਿੰਘ ਅੱਗੋਂ ਆ ਕੇ ਧਰ ਦਬੋਚਦੇ, ਇਹਨਾਂ ਨੂੰ ਪਕੜ ਲੈਂਦੇ।
ਹਿਮ ਖਾਲਸੇ ਤੋਂ ਵਧਿਓ ਪਿਆ।
ਖਾਲਸੇ ਦੇ ਮਨ ਚ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਤਿਕਾਰ ਕਾਇਮ ਹੋਣ ਲੱਗ ਪਿਆ, ਸਿੰਘਾਂ ਦੇ ਮਨਾਂ ਵਿਚ ਵੀ ਇਹਦੀ ਚੰਗੀ ਸ਼ਖਸੀਅਤ ਜਿਹੜੀ ਆ ਉਹ ਭਾਰੂ ਹੋਣ ਲੱਗ ਪਈ, ਮਨ ਦੇ ਵਿਚ ਸਿੰਘਾਂ ਦੇ ਹਿਰਦਿਆਂ ਵਿਚ ਵੀ ਚਾਉ ਪੈਦਾ ਹੋਣ ਲੱਗ ਪਿਆ, ਪ੍ਰੇਮ ਪੈਦਾ ਹੋਣ ਲੱਗ ਪਿਆ ਬਾਬਾ ਜੀ ਦੇ ਪ੍ਰਤੀ।
ਦੋਹੇਰਾ ਸੁਣ ਬਾਣੀ ਖੁਸ਼ੀਆਂ ਕਰੇ ਸਿੰਘਨ ਕੇ ਹਿਤ ਲਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਬੈਠ ਜਾਂਦੇ, ਸਿੰਘ ਬਾਣੀ ਸੁਣਾਉਂਦੇ। ਜਦੋਂ ਸਿੰਘਾਂ ਕੋਲੋਂ ਬਾਣੀ ਦਾ ਜਾਪ ਸੁਣਦੇ, ਬਾਣੀ ਸੁਣਦੇ ਨਾ ਬਾਬਾ ਬੰਦਾ ਸਿੰਘ ਜੀ, ਕਦੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪਈ, ਆਨੰਦ ਸਾਹਿਬ, ਚੰਡੀ ਚਰਿੱਤਰ, ਚੰਡੀ ਦੀ ਵਾਰ, ਇਹ ਬਾਣੀਆਂ ਜਦੋਂ ਅਕਾਲ ਉਸਤਤ ਸਾਹਿਬ, ਆਸਾ ਜੀ ਦੀ ਵਾਰ, ਸੁਖਮਣੀ ਸਾਹਿਬ, ਦੀਵਾਨ ਸਜਦਾ ਨਾ ਸਵੇਰੇ ਸ਼ਾਮ, ਮਰਿਆਦਾ ਉਹੀ ਰੱਖੀ ਹੈ ਪੰਥ ਦੀ, ਸੁਬਹਾ ਸ਼ਾਮ ਦੀਵਾਨ ਵਿਚ ਜਦੋਂ ਬਾਣੀ ਸੁਣਦੇ ਨੇ ਤੇ ਬਾਬਾ ਜੀ ਬੜੇ ਖੁਸ਼ ਹੁੰਦੇ। ਬਾਣੀ ਸੁਣ ਸੁਣ ਕੇ ਤਾਂ ਹਿਰਦਾ ਆਨੰਦ ਨਾਲ ਭਰ ਜਾਂਦਾ ਤੇ ਸਿੱਖਾਂ ਦੇ ਉੱਤੇ, ਸਿੰਘਾਂ ਦੇ ਉੱਤੇ ਵੀ ਬੜਾ ਖੁਸ਼ ਹੁੰਦੇ ਨੇ।
ਅਬੈ ਬਜੀਦੇ ਮਾਰੋ سب لوکن دیکھ لائے
سنگاں نال ہت لا کے کئی ویری بابا بندہ سنگھ جی بہادر کہندے سنگھو بس ہن بجیدے نو مارنا ہے ہن پاپی وزیر خان نو مار کے سودا مارنا سودا لاؤنا سارے لوکاں نو وکھاونا اس پاپی نو مار کے
اب بندہ ام سنگھ کہ
اس طرح بابا بندہ سنگھ جی بہادر سنگھ نو کہندے ہن
سدو سنگھ جو پاچھے رہ
کہن لگے بھی ہن سنگھ نو سدے بھیج دئیے ماجے دے علاقے چ مالوے دے علاقے چ دوابے دے علاقے چ پواد دے علاقے وچ جن سنگھ نے پنجاب وچ انہاں سارے سنگھاں نو سدے بھیج دئیے تاں جو ایک فوجی طاقت تیار کیتی جا سکے کیونکہ بنا فوج تو جنگ نہیں جتے جا سکتے فوج چاہیے جنگ جتن لئی تے فوجی طاقت جیڑی ہے گرو صاحب دی کلا تا نال برتے گی فوج بھی چاہیے ہے اس کر کے سنگھاں نو ہن سدے بھیجے جان تا جو ساڈے نال آ رلن
آئے کریں جو گر کیو کاج
جیڑا کام گرو کلگیتر پاتشاہ جی نے کرن واسطے کیا ہے او کارج آ کے سارے سنگھ نال رل کے کرن
پھر لے سوئی پومے راج
تے پھر اے دھرتی دا راج انہاں سنگھاں نے پراپت کرنا ہے خالصے نے پراپت کرنا ہے اے دھرتی دا راج خالصے کول ہی ہووے گا
تب بندہ آئے بانگ بر
تو بابا بندہ سنگھ جی چلدیاں چلدیاں بانگر دا جڑا علاقہ جڑا کینتھل دا اس پاسے نو بابا بندہ سنگھ جی بہادرا جیند تمتان صاحب دا جڑا علاقہ ہے کینتھل دا نو بانگر دا علاقہ کہندے نے تو بابا بندہ سنگھ جی ادھر ہیل کھنڈ تو چلدیاں چلدیاں متھرا آدک تو ہندیاں ہویاں اس پاسے آ پہنچے ہن بانگر دے علاقے چ آ پہنچے ہن
کائیں ماجرا تھا ایک ارا
اوتھے ایک مسئلہ اڑیا ہویا سی جدو ادھر بانگر دے علاقے وچ آئے نا کینتھل تے کرنال دے آس پاس دا جڑا علاقہ ہے ادھر جدو آئے بابا بندہ سنگھ جی تے ایتھے ایک مسئلہ اڑیا ہویا سی
آئی مارن تس ایک تار
پنڈ دے وچ بابا بندہ سنگھ جی نے ڈیرا کیتا ہویا سی نا اسے پنڈ نو مارن واسطے ایک تاڑ نے آنا سی لاگے ایک پنڈ سی تاڑویاں دا انہاں تاڑویاں نے آکھیا کہ اسی حملہ کر کے پنڈ اجاڑنا ہے اس پنڈ نو لٹنا ہے اس پنڈ جتھے بابا جی نے ڈیرا کیتا ہویا سی اس پنڈ نو تاڑ نے آنا سی لٹن واسطے
سن لے او پنڈ ہن اجاڑ
پنڈ واسیاں نے سن لیا کہ ساڈا پنڈ انہاں تاڑویاں نے اجاڑ دینا ساڈے کول جو کچھ ہے کھو کے لے جان گے لٹ کے لے جان گے بابا بندہ سنگھ جی بہادر کول گل پہنچی بھی جڑے پنڈ اسی ڈیرا کیتا ہے پنڈ والے لوگ دکھی ہو کے پنڈ چھڈ کے جان نو تیار ہو گئے نے کہ تاڑویاں نے آ کے ساڈا پنڈ لٹنا تے پنڈ چھڈ کے جان نو چلن واسطے تیاری کر رہے نے بابا بندہ سنگھ جی بہادر نے جدوں اے گل سنی
بندے دیکھ پئی بو تیر
بابا بندہ سنگھ جی نے انہاں پنڈ واسیاں نو تیر کے دتا حوصلہ دتا بھائی بھج جانا مشکل ویکھ کے اے سورمیاں دا کام نہیں ہوندا سورما تو او ہے جڑا مشکل آوے تو اس مشکل دا ڈٹ کے مقابلہ کرے انہاں تاڑویاں دے کیڑا دو دو سر لگے نے تہاڈا ایک ایک ہے تو انہوں نے کٹ دینا بھی انہوں دے دو دو نے بھی انہوں دے کٹے نہیں جانے وہ بھی تہاڈے ورگے ہی نے نا کہ تسی یہ پنڈ چھڈ کے دوڑن دی بجائے انہوں دا ڈٹ کے مقابلہ کیوں نہیں کر دے ایداں بابا بندہ سنگھ جی نے انہوں تیر کی دتا
میں جانا کیا کرگ فقیر
کہہ دے میں تہاڈے نال ہاں تسی فکر نہ کرو نہ تاڑویاں نو آپا رل کے حملہ کر کے روکاں گے پر پنڈ والیاں دا نشچا نہیں بنیا انہاں آخیا فقیر جہا بندہ انہیں کی کرنا بھی یہ تا فقیر جہا آدمی وہ تاڑوی نے لٹیرے نے راہ مارنے اے فقیر نے انہاں دا کی بگاڑنا ہے
کیویں مرد بو چاڑی وڑے
جن اس پنڈ دے تیویاں استریاں مرد سن وہ پنڈ چھڈ کے باہر جڑے چاڑ جنگل سی انہاں وچ جا لکے نیڑے تیڑے جڑے جنگل سی انہاں وچ جا کے لک گئے بھی چلو اپنیاں جاناں تاں بچائیے یہ تاڑویاں نے تاں جان بھی نہیں بخشنی ਇਸ ਕਰਕੇ ਉਹ ਜਿੰਨੀਆਂ ਤੀਵੀਆਂ ਜਿੰਨੇ ਔਰਤਾਂ ਮਰਦ ਸਨ ਉਹ ਸਾਰੇ ਉਹ ਜਗ੍ਹਾ ਛੱਡ ਕੇ ਨਗਰ ਛੱਡ ਕੇ ਝਾੜਾਂ ਵਿੱਚ ਜਾ ਵੜੇ
ਰਹੇ ਬੰਦੇ ਪੈਸੇ ਕੀ ਖੜੇ
ਰਹਿ ਗਏ ਕੱਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਨਾਲ ਜਿਹੜੇ ਕੁਝ ਕੁ ਸਿੰਘ ਸਨ ਉਹੀ ਰਹਿ ਗਏ ਉੱਥੇ ਖਲੋਤੇ ਉਹ ਨਹੀਂ ਗਏ ਬਾਕੀ ਸਾਰੇ ਪਿੰਡ ਵਾਲੇ ਚਲੇ ਗਏ ਪਿੰਡ ਖਾਲੀ ਕਰਕੇ
ਦੋਏਰਾ ਬੰਦੇ ਕੇ ਮੁੱਖ ਕਹਿਣ ਕੇ ਓਏ ਕਬ ਕਰਾਂ ਪ੍ਰਤੀਤ
ਬਾਬਾ ਬੰਦਾ ਸਿੰਘ ਜੀ ਦੇ ਕਹਿਣ ਦੇ ਉੱਤੇ ਉਹ ਕਿੱਥੇ ਭਰੋਸਾ ਕਰਦੇ ਸੀ ਬਾਬਾ ਜੀ ਨੇ ਬਥੇਰਾ ਸਮਝਾਇਆ ਵੀ ਨਾ ਛੱਡੋ ਪਿੰਡ ਅਸੀਂ ਬੈਠੇ ਹਾਂ ਤੁਹਾਡੀ ਰਾਖੀ ਕਰਾਂਗੇ ਤੁਸੀਂ ਨਾ ਲੜੋ ਪਿੰਡ ਛੱਡ ਕੇ ਨਾ ਜਾਓ ਅਸੀਂ ਆਪੇ ਤੁਹਾਡੀ ਰਾਖੀ ਕਰਾਂਗੇ ਤੁਸੀਂ ਸਾਡੀ ਸ਼ਰਨ ਪਾਓ ਪਰ ਉਹ ਪਿੰਡ ਵਾਲੇ ਬਾਬਾ ਜੀ ਦੇ ਕਹਿਣ ਤੇ ਕਿੱਥੇ ਭਰੋਸਾ ਕਰਦੇ ਸਨ
ਉਹ ਬੰਦਾ ਉਰੇ ਠੱਠੀ ਮਦ ਸੁਪਨੇ ਚੀਤ
ਬਾਬਾ ਜੀ ਨੇ ਉਸ ਵੇਲੇ ਆਪਣੇ ਮਨ ਚ ਹੋਰ ਹੀ ਫਿਰ ਚਿਤਵਨੀ ਚੀਤੀ ਹੋਰ ਹੀ ਵਿਚਾਰ ਕੀਤੀ ਕਿ ਇਹਨਾਂ ਅੰਦਰ ਵੀ ਭਰੋਸਾ ਬਣ ਜਾਏ ਪੰਥ ਦੇ ਪ੍ਰਤੀ ਖਾਲਸੇ ਦੇ ਪ੍ਰਤੀ ਔਰ ਇਹ ਵੀ ਸੂਰਮੇ ਬਣ ਕੇ ਮੁਸ਼ਕਲ ਦਾ ਮੁਕਾਬਲਾ ਕਰ ਸਕਣ ਇਦਾਂ ਦੇ ਇਹਨਾਂ ਵਾਸਤੇ ਕੋਈ ਕੰਮ ਕਰੀਏ
ਭਈ ਪਕੜ ਪੈਂਚ ਬੰਦੇ ਨੇ ਲਏ
ਬਾਬਾ ਜੀ ਨੇ ਕੀ ਕੀਤਾ ਉਹ ਪਿੰਡ ਦੇ ਜਿੰਨੇ ਪੰਚ ਸੀ ਨਾ ਮੁਖੀ ਲੋਕ ਉਹ ਜਿੰਨੇ ਮੁਖੀਏ ਸੀ ਉਹ ਬਾਬਾ ਜੀ ਨੇ ਫੜ ਲਏ
ਕੋਠੇ ਕੇ ਮਦ ਸਭ ਅੜੇ
ਇੱਕ ਵੱਡਾ ਸਾਰਾ ਕੋਠਾ ਸੀ ਉਸ ਕੋਠੇ ਵਿੱਚ ਉਹਨਾਂ ਨੂੰ ਬੰਦ ਕਰ ਦਿੱਤਾ ਉਹ ਕਹਿੰਦੇ ਸਾਨੂੰ ਛੱਡੋ ਕਹਿੰਦੇ ਨਾ ਬਈ ਇੱਥੇ ਰਹੋ ਤੁਸੀਂ ਬਾਕੀਆਂ ਨੂੰ ਜਾਣ ਦਿਓ ਤੁਸੀਂ ਮੁਖੀ ਹੋ ਪਿੰਡ ਦੇ ਤੁਹਾਡਾ ਫਰਜ਼ ਬਣਦਾ ਪਿੰਡ ਵਾਲਿਆਂ ਨੇ ਤੁਹਾਨੂੰ ਚੁਣਿਆ ਤੁਹਾਨੂੰ ਪੰਚ ਬਣਾਇਆ ਆਪਣੇ ਪਿੰਡ ਦਾ ਤੇ ਤੁਹਾਡਾ ਫਰਜ਼ ਬਣਦਾ ਵੀ ਪਿੰਡ ਦੀ ਰਾਖੀ ਕਰਨੀ ਤੇ ਤੁਸੀਂ ਵੀ ਉਹਨਾਂ ਦੇ ਨਾਲ ਦੌੜੇ ਜਾਂਦੇ ਜੇ ਕਾਹਦੇ ਤੁਸੀਂ ਪੰਚ ਬਣੇ ਹੋ ਬਾਬਾ ਜੀ ਨੇ ਫੜ ਲਿਆ ਕਹਿੰਦੇ ਵੀ ਜੇ ਮਰਨਗੇ ਤੁਸੀਂ ਤਾਂ ਮਰੋ ਪਹਿਲਾਂ ਮੂਹਰੇ ਹੋ ਕੇ ਪੰਚ ਆਗੂ ਦਾ ਮਤਲਬ ਇਹ ਹੁੰਦਾ ਵੀ ਉਹ ਪਰਜਾ ਨੂੰ ਅੱਗੇ ਕਰਕੇ ਨਾ ਮਰਵਾਏ ਜੇ ਪਰਜਾ ਦੇ ਉੱਤੇ ਔਖਾ ਸਮਾਂ ਆਉਂਦਾ ਤੇ ਪਹਿਲਾਂ ਅੱਗੇ ਹੋ ਕੇ ਆਪ ਛਾਤੀ ਤੇ ਗੋਲੀ ਖਾਵੇ ਤੇ ਤੁਸੀਂ ਪਿੰਡ ਵਾਲਿਆਂ ਤੋਂ ਪਹਿਲਾਂ ਦੌੜ ਕੇ ਚੱਲੇ ਜੇ ਉਹ ਜਿੰਨੇ ਪੰਚ ਸੀ ਬਾਬਾ ਜੀ ਨੇ ਫੜ ਕੇ ਇੱਕ ਕੋਠਾ ਸੀ ਉਹਦੇ ਵਿੱਚ ਉਹਨਾਂ ਸਾਰਿਆਂ ਨੂੰ ਡੱਕ ਦਿੱਤਾ
ਤੋਲੋ ਤਾੜ ਪਿੰਡ ਆਏ ਵੜੇ
ਇਹਨੂੰ ਉਹ ਜਿਹੜੀ ਤਾੜ ਸੀ ਨਾ ਉਹ ਤਾੜ ਪਿੰਡ ਵਿੱਚ ਆ ਪਹੁੰਚੀ
ਬੰਬੇ ਵੱਲ ਸਭ ਦੇਖਿਆ ਖੜੇ
ਪਹਾੜਾਂ ਨੇ ਵੇਖਿਆ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲ ਤੱਕਿਆ
ਉੱਠ ਬੰਦੇ ਕਈ ਮਾਰੋ ਤਾਰ
ਬਾਬਾ ਜੀ ਦੇ ਨਾਲ ਜਿੰਨੇ ਸਿੰਘ ਸਨ ਬਾਬਾ ਜੀ ਨੇ ਸੰਬੋਧਨ ਕਰਕੇ ਖਾਲਸੇ ਨੂੰ ਖਾਲਸਾ ਜੀ ਇਸ ਤਾੜ ਨੂੰ ਫੜੋ ਤੇ ਇਸ ਤਾੜ ਨੂੰ ਪਕੜ ਕੇ ਮਾਰੋ
ਮਾਰਨ ਆਏ ਤਿਨੈ ਲਿਓ ਮਾਰ
ਮਾਰਨ ਆਏ ਨੇ ਨਾ ਚੜ ਕੇ ਆਏ ਨੇ ਜ਼ੁਲਮ ਕਰਨ ਵਾਸਤੇ ਆਏ ਨੇ ਤੇ ਖਾਲਸੇ ਨੇ ਜਿਹੜੀ ਤੇਗ ਗਾਤਰੇ ਪਾਈ ਆ ਜ਼ੁਲਮ ਨੂੰ ਰੋਕਣ ਵਾਸਤੇ ਪਾਈ ਹੈ ਜ਼ਾਲਮ ਦੇ ਪੈਰ ਵੱਢਣ ਵਾਸਤੇ ਪਾਈ ਹੈ ਕਿ ਉਹ ਆਪਣੇ ਪੈਰ ਪੁੱਟ ਕੇ ਅੱਗੇ ਨਾ ਵੱਧ ਕੇ ਆ ਸਕੇ ਜ਼ੁਲਮ ਦੇ ਖਾਤਮੇ ਵਾਸਤੇ ਗਾਤਰੇ ਸ਼ਸਤਰ ਧਾਰਨ ਕੀਤੇ ਨੇ ਖਾਲਸੇ ਨੇ ਇਸ ਕਰਕੇ ਖਾਲਸਾ ਜੀ ਤੁਸੀਂ ਹੁਣ ਸ਼ਸਤਰ ਧਾਰਨ ਕਰਕੇ ਨਾ ਪਾਪੀਆਂ ਨੂੰ ਜਰਵਾਣਿਆਂ ਨੂੰ ਸੋਧਾ ਲਾਓ
ਯੋ ਸੁਨ ਸਿੰਘਨ ਹੱਲਾ ਕੀਓ
ਬਾਬਾ ਜੀ ਦਾ ਇਹ ਬਚਨ ਸੁਣ ਕੇ ਸੰਘਾਂ ਨੇ ਉਸੇ ਵਕਤ ਹੱਲਾ ਕੀਤਾ
ਫਕਰ ਸਰਦਾਰ ਧਾਰ ਕੋ ਲੀਓ
ਅੱਗੇ ਧਾੜ ਦਾ ਕੀ ਇਹਨਾਂ ਨੇ ਕੀ ਰੁਕ ਕੇ ਮੁਕਾਬਲਾ ਕਰਨਾ ਸੀ ਜਿਹਨਾਂ ਅੱਗੇ ਸੱਤ ਸੱਤ ਫੁੱਟੇ ਪਠਾਨ ਤੇ ਗਿਲਜੇ ਅੱਗੇ ਲੱਗ ਕੇ ਭੱਜ ਪੈਂਦੇ ਸੀ ਉਹਨਾਂ ਦੇ ਸਾਹਮਣੇ ਧਾੜ ਨੇ ਕੀ ਖਲੋਣਾ ਸੀ ਸਿੰਘਾਂ ਨੇ ਕਿਹਾ ਵੀ ਪਹਿਲਾਂ ਇਹਨਾਂ ਦਾ ਮੁਖੀਆ ਫੜੋ ਉਹ ਜਿਹੜੀ ਧਾੜ ਦਾ ਉਹਨਾਂ ਦਾ ਸਰਦਾਰ ਸੀ ਨਾ ਧਾੜਵੀਆਂ ਦਾ ਸਿੰਘਾਂ ਨੇ ਜਾ ਕੇ ਪਹਿਲਾਂ ਉਹਦੀਆਂ ਮੁਸ਼ਕਾਂ ਬੰਨੀਆਂ ਇਹਨਾਂ ਦਾ ਜਿਹੜਾ ਧਾੜਵੀਆਂ ਦਾ ਸਰਦਾਰ ਸੀ ਉਹ ਫੜਿਆ
ਉਹ ਜੋ ਉਸੇ ਛੱਡਾ ਉਹਨੂੰ
ਕਾਬੂ ਕਰਕੇ ਆਪਣੇ ਵੱਲ ਲੈ ਆਏ ਹੁਣ ਉਹ ਧਾੜਵੀ ਵਿੱਚ ਆਲਿਆ ਕਰਨ ਹੱਲਾ ਕਰਕੇ ਵੀ ਆਪਣਾ ਸਰਦਾਰ ਛੜਾ ਕੇ ਲੈ ਕੇ ਜਾਣਾ ਜਿਹੜਾ ਉਸ ਧਾੜਵੀ ਜਿਹੜਾ ਵੀ ਧਾੜਵੀ ਆਪਣੇ ਸਰਦਾਰ ਨੂੰ ਛਡਾਉਣ ਆਉਂਦਾ ਹੈ
ਆਪ ਫਸ ਜਾਵੇ
ਸਿੰਘਾਂ ਨੇ ਇਹੋ ਜਿਹਾ ਉੱਥੇ ਇੱਕ ਕੋਠਾ ਬਣਾਇਆ ਵੀ ਉਹ ਛਡਾਉਣ ਆਉਂਦੇ ਨੇ ਆਪਣੇ ਸਰਦਾਰ ਨੂੰ ਜਿਹੜਾ ਛਡਾਉਣ ਆਉਂਦਾ ਫੜ ਕੇ ਸਿੰਘ ਉਹਨੂੰ ਵੀ ਨਾਲ ਹੀ ਡੱਕ ਦਿੰਦੇ ਨੇ ਜਿਹੜਾ ਆਉਂਦਾ ਉਹਨੂੰ ਵੀ ਫੜ ਕੇ ਨਾਲ ਹੀ ਡੱਕ ਦਿੰਦੇ ਹਨ
ਕੋਈ ਮਾਰੇ ਸੇਲੇ ਤਲਵਾਰ
ਅੱਗੋਂ ਸੇਲੇ ਮਾਰਦੇ ਨੇ ਤਲਵਾਰਾਂ ਮਾਰਦੇ ਨੇ
ਭੀਮਨ ਸੰਗ ਸਿੰਘ ਲੇਵੇ ਮਾਰ
ਸਿੰਘ ਆਪਣੇ ਗਾਤਰੋਂ ਕਿਰਪਾਨਾਂ ਵੀ ਨਹੀਂ ਕੱਢਦੇ ਜਿਹੜੇ ਪੱਥਰ ਪਏ ਢੀਮਾਂ ਪਈਆਂ ਉਹ ਹੀ ਚੁੱਕ ਚੁੱਕ ਕੇ ਮਾਰ ਦਿੰਦੇ ਵੀ ਇਹਨਾਂ ਨਾਲ ਸ਼ਸਤਰਾਂ ਨਾਲ ਕੀ ਲੜਨਾ ਹੈ, ਕੀ ਮੁਕਾਬਲਾ ਕਰਨਗੇ ਸਾਡਾ ਸ਼ਸਤਰਾਂ ਦੇ ਸਾਹਮਣੇ। ਤੇ ਸਿੰਘ ਜਿਹੜੇ ਉੱਠੇ ਤੇ ਇੱਟਾਂ ਪਈਆਂ, ਢੀਮ ਪਏ, ਪੱਥਰ ਪਏ, ਉਹ ਮਾਰ ਮਾਰ ਕੇ ਇਹਨਾਂ ਨੂੰ ਮਾਰ ਲੈਂਦੇ ਨੇ।
ਐਸੀ ਚੰਬਾ ਹੁਆ ਭਇਆ ਉਨਕੇ ਸ਼ਸਤਰ ਨਾਏ ਚੁਭਿਆ।
ਇਹੋ ਜਿਹਾ ਚੰਬਾ ਵਰਤਿਆ ਕਿ ਉਹਨਾਂ ਦੇ ਜਿਹੜੇ ਚਲਾਏ ਹੋਏ ਸ਼ਸਤਰ ਸਨ ਉਹ ਸਿੰਘਾਂ ਦੇ ਇੱਕ ਵੀ ਵਾਲ ਵੀ ਕਿਸੇ ਸਿੰਘ ਦਾ ਵਿੰਗਾ ਨਹੀਂ ਹੋ ਸਕਿਆ।
ਤੋ ਪਿੰਡ ਲੋਕਨ ਲੀਨੋ ਜਾਚ ਹੈ ਬੰਦੇ ਮੈਂ ਬਰਕਤ ਸਾਚ।
ਪਿੰਡ ਦੇ ਲੋਕ ਵੇਖ ਰਹੇ ਸੀ ਲੁਕੇ ਛੁਪੇ ਆਲੇ ਦੁਆਲੇ, ਉਹਨਾਂ ਵੇਖਿਆ ਵੀ ਇਹ ਜਿਹੜਾ ਬੰਦਾ ਹੈ, ਇਹ ਜਿਹੜਾ ਫਕੀਰ ਹੈ, ਇਹ ਤਾਂ ਕੋਈ ਅਜਬਤੀ ਫਕੀਰ ਲੱਗਦਾ। ਵੀ ਇਹਦੇ ਨਾਲ ਦੇ ਸਾਥੀ ਹਥਿਆਰ ਵੀ ਨਹੀਂ ਚੁੱਕ ਰਹੇ। ਉਹਨਾਂ ਲੋਕਾਂ ਦਾ ਮਨੋਬਲ ਵਧਾਉਣਾ ਸੀ ਨਾ, ਇਹਨਾਂ ਨੂੰ ਤਾਂ ਸ਼ਸਤਰ ਵੀ ਨਹੀਂ ਚੁੱਕਣੇ ਪਏ ਤੇ ਇੱਟਾਂ ਪੱਥਰਾਂ ਨਾਲ ਹੀ ਧਾੜ ਵੀ ਮਾਰ ਦਿੱਤੇ ਨੇ। ਉਹ ਧਾੜ ਵੀ ਕਿਰਪਾਨਾਂ ਲੈ ਕੇ ਨੇਜੇ ਬਰਛੇ ਲੈ ਕੇ ਆਏ ਨੇ, ਇੱਟਾਂ ਨਾਲ ਹੀ ਮਾਰੀ ਜਾਂਦੇ ਨੇ ਉਹਨਾਂ ਨੂੰ। ਉਹਨਾਂ ਦਾ ਹੋਰ ਮਨੋਬਲ ਜਿਹੜਾ ਵੇਖ ਕੇ ਵਧ ਗਿਆ।
ਤਬ ਉਨ ਲੋਕਾਂ ਨੇ ਸ਼ਸਤਰ ਸੰਭਾਰੇ ਲੈ ਧਾੜ ਵੀ ਉਨ ਬੋ ਮਾਰੇ।
ਬਾਬਾ ਬੰਦਾ ਸਿੰਘ ਜੀ ਚਾਹੁੰਦੇ ਸਨ ਉਹਨਾਂ ਪਿੰਡ ਵਾਲਿਆਂ ਅੰਦਰ ਵੀਰ ਰਸ ਭਰਨਾ, ਆਪਣੀ ਸਵੈ ਰਾਖੀ ਕਰਨ ਦੀ ਉਹਨਾਂ ਅੰਦਰ ਜਜ਼ਬਾ ਭਰਨਾ। ਕਹਿੰਦੇ ਉਹਨਾਂ ਨੇ ਉਸੇ ਵਕਤ ਸ਼ਸਤਰ ਚੁੱਕੇ, ਹਥਿਆਰ ਚੁੱਕੇ, ਉਹ ਪਿੰਡ ਵਾਲੇ ਆਪ ਆਣ ਪਏ ਫਿਰ ਉਹਨਾਂ ਤਾੜਵੀਆਂ ਤੇ ਹਮਲਾ ਕਰਕੇ।
ਉੱਥੇ ਪੰਚ ਜੋ ਕੈਦ ਕਰੇ,
ਜਿਹੜੇ ਪੰਚ ਬਾਬਾ ਜੀ ਨੇ ਕੈਦ ਕੀਤੇ ਹੋਏ ਸੀ ਪਿੰਡ ਦੇ,
ਛੋੜ ਗਏ ਤੇ ਉਨ ਬੋ ਫੜੇ।
ਉਹ ਜਿਹੜੇ ਛੱਡੇ ਬਾਬਾ ਜੀ ਨੇ ਆਖਿਆ ਉਹਨੇ ਪੰਚ ਵੀ ਕੱਢ ਦਿਓ ਬਾਹਰ, ਉਹ ਪੰਚ ਵੀ ਕੱਢ ਦਿੱਤੇ, ਉਹਨਾਂ ਵੀ ਹਥਿਆਰ ਧੂ ਲਏ, ਫੜ ਫੜ ਕੇ ਉਹਨਾਂ ਤਾੜਵੀਆਂ ਨੂੰ ਕੁੱਟਣ ਲੱਗੇ।
ਦੋਹੇਰਾ ਕਿਛ ਪਕੜ ਕਿਛ ਮਰ ਗਏ, ਕਿਛ ਸ਼ਸਤਰ ਗਏ ਖੁਆਏ।
ਤਾਂ ਕਈ ਫੜੇ ਗਏ, ਕਈ ਤਾਂ ਬੰਨ ਲਏ, ਕਈ ਮਾਰੇ ਗਏ ਉਹਨਾਂ ਵਿਚੋਂ ਤਾੜਵੀ, ਤੇ ਕਈ ਜਿਹੜੇ ਸਨ ਉਹ ਛੱਡ ਕੇ ਸ਼ਸਤਰ ਖੁਆ ਕੇ ਆਪਣਾ ਸਭ ਕੁਝ ਖੁਆ ਕੇ ਦੌੜ ਗਏ।
ਸਭ ਬੰਦਾ ਫਿਰ ਯੋਂ ਕਰਿਓ ਚਲ ਮਾਰੋ ਉਸੇ ਗਿਰਾਏ।
ਉਹਨਾਂ ਦਾ ਪਿੰਡ ਵੀ ਕੁਝ ਦੂਰੀ ਤੇ ਸੀ ਤਾੜਵੀਆਂ ਦਾ, ਤੇ ਬਾਬਾ ਜੀ ਨੇ ਪਿੰਡ ਵਾਲਿਆਂ ਨੂੰ ਆਖਿਆ, ਨਾਲਦਿਆਂ ਨੂੰ ਆਖਿਆ, ਬਈ ਸਿੰਘੋ, ਖਾਲਸੇ ਨੂੰ ਵੀ ਆਖਿਆ ਵੀ ਹੁਣ ਇਹਨਾਂ ਤਾੜਵੀਆਂ ਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ, ਵੀ ਇਹ ਤੁਹਾਡਾ ਪਿੰਡ ਲੁੱਟਣ ਆਏ ਸੀ, ਹੁਣ ਤੁਸੀਂ ਚੱਲ ਕੇ ਇਹਨਾਂ ਦਾ ਪਿੰਡ ਉਜਾੜੋ ਤਾਂ ਜੋ ਅੱਗੇ ਤੋਂ ਇਹਨਾਂ ਨੂੰ ਕੰਨ ਹੋ ਜਾਣ, ਤਾਂ ਜੋ ਦੁਬਾਰਾ ਇੱਦਾਂ ਦਾ ਦੁਸ਼ਕਰਮ ਕਰਨ ਦੀ ਇਹਨਾਂ ਅੰਦਰ ਜੁਰਤ ਪੈਦਾ ਨਾ ਹੋ ਸਕੇ। ਉਹਨਾਂ ਪਿੰਡ ਵਾਲਿਆਂ ਅੰਦਰ ਵੀਰ ਰਸ ਭਰ ਕੇ ਜਿਵੇਂ ਉਹਨਾਂ ਤਾੜਵੀਆਂ ਦੇ ਪਿੰਡ ਦੇ ਉੱਤੇ ਫਿਰ ਖਾਲਸੇ ਨੇ ਤੇ ਪਿੰਡ ਵਾਲਿਆਂ ਨੇ ਰਲ ਕੇ ਹੱਲਾ ਬੋਲਿਆ ਔਰ ਇਹਨਾਂ ਨੂੰ ਸਜ਼ਾ ਦਿੱਤੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।